ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮੁਹੱਲਾ ਤੀਜਾ ਦੋ ਤੁਕੇ ਸਤਿਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇਤੀ ਲਿਵ ਲਾਏ ਮਨ ਹਰ ਜਪ ਮੀਠਾ ਲਾਗੈ ਭਾਈ ਗੁਰਮੁਖ ਪਾਏ ਹਰ ਥਾਏ ਰਹਾਉ ਬਿਨ ਗੁਰ ਪ੍ਰੀਤ ਨ ਉਪਜੈ ਭਾਈ ਮਨਮੁਖ ਦੂਜੈ ਭਾਏ ਤੋਹ ਕੁੱਟ ਹੈ ਮਨਮੁਖ ਕਰਮ ਕਰ ਹੈ ਭਾਈ ਪੱਲੈ ਕਿਛੂ ਨਾ ਪਾਏ ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸੱਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕਾ ਹੇਤ ਅਪਾਰ ਆਇਆ ਸੋ ਪ੍ਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਭ ਦੀ ਮੇਲਾਏ ਆਇਆ ਸੋ ਪ੍ਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਭ ਦੀ ਮੇਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ ਦਸ ਪਾਤਸ਼ਾਹੀਆਂ ਦੇ ਸਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿ ਵਡਭਾਗੀ ਹੋ ਜੋ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰੂ ਅਸਥਾਨਾਂ ਦੇ ਦਰਸ਼ਨ ਮੇਲੇ ਕਰਨ ਵਾਸਤੇ ਪਹੁੰਚੇ ਹੋ। ਨਿਰਸੰਸੇ ਹੀ ਇੱਕ ਇੱਕ ਕਦਮ ਜੋ ਆਪ ਚੱਲ ਕੇ ਆਏ ਹੋ, ਜਿਨ੍ਹਾਂ ਦੇ ਅੰਦਰ ਭਾਵਨਾ ਹੈ, ਇਹ ਦਰਸ਼ਨ ਮੇਲੇ ਸਤਿਗੁਰੂ ਜੀ ਸਫਲ ਕਰਦੇ ਹਨ। ਇਸ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਰ ਰੋਜ਼ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵਿਚਾਰ ਦਾ ਕੇਂਦਰ ਦਿੱਤਾ ਅੰਮ੍ਰਿਤਸਰ ਸਾਹਿਬ ਦੇ ਅੰਦਰ, ਇਸ ਅਸਥਾਨ ਤੇ ਤੁਸੀਂ ਪਿਛਲੇ ਕੋਨੇ ਵਿੱਚ ਜੋ ਛੋਟਾ ਜਿਹਾ ਅਸਥਾਨ ਬਣਿਆ ਹੋਇਆ ਹੈ ਜਿੱਥੇ ਆਪ ਜੀ ਬੈਠੇ ਹੋ, ਗਰੀਬ ਨਿਵਾਜ ਬਾਣੀ ਕੇ ਬੋਇਥ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਰੁੱਠ ਕੇ 12 ਮਾਹ ਮਾਝ ਰਾਗ ਵਿੱਚ ਜੋ 133 ਅੰਗ ਉੱਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਰਾਜਮਾਨ ਹਨ ਸ਼ਬਦ, ਉਹ 12 ਮਾਹ ਬਾਣੀ ਇਸ ਅਸਥਾਨ ਤੇ ਉਚਾਰ ਕੀਤੀ ਸੀ ਮਹਾਰਾਜ ਨੇ। ਸੋ ਇਹ ਅਸਥਾਨ ਵੀ ਪਵਿੱਤਰ ਹੈ, ਧੰਤਾ ਦੇ ਯੋਗ ਹੈ। ਇੱਥੋਂ ਦਾ ਇੱਕ ਇੱਕ ਕਿਣਕਾ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਛੂਇਆ ਹੋਇਆ ਹੈ, ਔਰ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਹਨ ਉੱਥੇ ਬਰਕਤਾਂ ਹਨ, ਉੱਥੇ ਸਤਿਗੁਰੂ ਜੀ ਨੇ ਬਖਸ਼ਾਂ ਵਰਤਾਈਆਂ ਹਨ। ਅੱਜ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿੱਚ ਜੋ ਸ੍ਰੀ ਮੁੱਖ ਵਾਕ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ, ਉਸ ਦੀ ਵਿਚਾਰ ਕਰਨ ਹਿੱਤ ਆਪਾਂ ਇਸ ਅਸਥਾਨ ਤੇ ਜੁੜੇ ਹਾਂ, ਔਰ ਦੂਰ ਦੁਰਾਡੇ ਮੀਡੀਏ ਰਾਹੀਂ ਘਰਾਂ ਵਿੱਚ ਬੈਠ ਕੇ ਵੀ ਮਨੋਬਿਰਤੀਆਂ ਦੁਆਰਾ ਸੁਰਤੀ ਦੁਆਰਾ ਗੁਰੂ ਕੇ ਸਿੱਖ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜੁੜੇ ਬੈਠੇ ਹਨ। ਸੋ ਅੱਜ ਦਾ ਜਿਹੜਾ ਸ਼ਬਦ ਹੈ 66 ਰਾਗ ਵਿੱਚ 2 ਤੁਕਾਂ ਵਾਲਾ ਸ਼ਬਦ ਹੈ ਔਰ ਇਹਦੇ 4 ਬੰਦ ਹਨ। ਹਜ਼ੂਰ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਔਰ ਸਤਿਗੁਰੂ ਗਰੀਬ ਨਿਵਾਜ ਜੀ ਦੇ 602 ਔਰ 3 ਅੰਗ ਉੱਪਰ ਪਵਿੱਤਰ ਬਾਣੀ ਸੁਭਾਏਮਾਨ ਹੈ। ਸਤਿਗੁਰੂ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਤੇ ਸਿੱਖ ਦੇ ਮਿਲਾਪ ਦਾ ਵਰਣਨ ਕੀਤਾ ਹੈ ਕਿ ਗੁਰੂ ਕਾ ਸਿੱਖ ਤੇ ਗੁਰੂ ਦਾ ਮਿਲਾਪ ਕਿਵੇਂ ਹੁੰਦਾ ਹੈ। ਇੱਕ ਸਰੀਰਕ ਮਿਲਾਪ ਹੈ, ਸਰੀਰਕ ਦਰਸ਼ਨ ਹਨ, ਆਪਾਂ ਸਤਿਗੁਰੂ ਜੀ ਦੇ ਦਰਸ਼ਨ ਕਰ ਲਏ, ਨਮਸਕਾਰ ਕਰ ਲਈ, ਗੁਰੂ ਕੇ ਅਸਥਾਨਾਂ ਦੇ ਦਰਸ਼ਨ ਕਰ ਲਏ, ਇਹ ਪਹਿਲਾ ਦਰਸ਼ਨ ਹੈ। ਉਹਦੇ ਤੋਂ ਅਗਲਾ ਜਿਹੜਾ ਸਟੈਪ ਹੈ, ਅੱਗੇ ਵੀ ਤੁਰਨਾ ਸਿੱਖ ਨੇ, ਅਗਲੀ ਕਲਾਸ ਵੀ ਪੜ੍ਹਨੀ ਹੈ, ਉਹ ਕਿਵੇਂ ਦਾ ਹੈ? ਜਿਵੇਂ ਦਾ ਗੁਰੂ ਦਾ ਸੁਭਾਅ ਹੈ, ਸਿੱਖ ਨੇ ਆਪਣਾ ਸੁਭਾਅ ਉਵੇਂ ਦਾ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਲਫ਼ਜ਼ ਵਾਰ ਵਾਰ ਆਏਗਾ, ਤੁਸੀਂ ਪੜ੍ਹੋਗੇ ਬਾਣੀ ਦੇ ਵਿੱਚ ਸ਼ਬਦ, ਸੱਸਾ ਹੈ, ਬੱਬਾ ਹੈ ਤੇ ਦੱਦਾ। ਇਹ ਆਮ ਹੀ ਤੌਰ ਤੇ ਦੱਦੇ ਨੂੰ ਸਿਆਰੀ ਲੱਗੀ ਹੋਈ ਹੁੰਦੀ ਹੈ, ਇਹ ਆਮ ਹੀ ਸ਼ਬਦ ਅੱਖਰ ਮਿਲਦਾ ਹੈ। ਸ਼ਬਦ ਦਾ ਅਰਥ ਕੀ ਕਰਾਂਗੇ? ਸ਼ਬਦ ਦਾ ਅਰਥ ਹੈ 10 ਪਾਤਸ਼ਾਹੀਆਂ ਦਾ ਸੁਭਾਅ। ਗੁਰੂ ਸਾਹਿਬ ਦਾ ਸੁਭਾਅ 10 ਪਾਤਸ਼ਾਹੀਆਂ ਦੀ ਜੋਤ। ਬਾਣੀ ਕੀ ਹੈ? ਗੁਰੂ ਗ੍ਰੰਥ ਸਾਹਿਬ ਸਿੱਖ ਮੱਥਾ ਕਿਨੂੰ ਟੇਕਦਾ ਹੈ? 10 ਪਾਤਸ਼ਾਹੀਆਂ ਦੇ ਸੁਭਾਅ ਨੂੰ ਟੇਕਦਾ, ਗੁਣਾਂ ਨੂੰ ਟੇਕਦਾ ਹੈ, ਤੇ ਫਿਰ ਮੱਥਾ ਟੇਕ ਕੇ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਮੇਰਾ ਸੁਭਾਅ ਤੁਹਾਡੇ ਵਰਗਾ ਨਹੀਂ ਹੈ, ਮਾਧੋ ਹਮ ਐਸੇ ਤੂੰ ਐਸਾ, ਤੁਸੀਂ ਹੋਰ ਤਰ੍ਹਾਂ ਦੇ ਹੋ, ਮੈਂ ਹੋਰ ਤਰ੍ਹਾਂ ਦਾ ਵਾਂ, ਮਿਲਾਪ ਕਿਵੇਂ ਹੋਵੇ? ਪਾਣੀ ਦੇ ਵਿੱਚ ਪਾਣੀ ਵੀ ਮਿਲ ਸਕਦਾ, ਪਾਣੀ ਵਿੱਚ ਲੋਹਾ ਥੋੜੀ ਮਿਲ ਸਕਦਾ, ਪੱਥਰ ਥੋੜੀ ਮਿਲ ਸਕਦਾ, ਪੱਥਰ ਤੇ ਅਲੱਗ ਰਹਿੰਦਾ ਭਾਵੇਂ ਪਾਣੀ ਦੇ ਵਿੱਚ ਵੀ ਰੱਖ ਦਿਓ। ਮਹਾਰਾਜ ਸਾਡਾ ਜੀਵਨ ਤੇ ਪੱਥਰਾਂ ਵਰਗਾ ਹੈ, ਔਰ ਪਾਣੀ ਆਪ ਜੀ ਪਾਣੀ ਵਰਗੇ ਹੋ, ਇਹ ਲੋਹਾ ਪਾਣੀ ਵਿੱਚ ਕਿਵੇਂ ਮਿਲੇਗਾ? ਤੁਹਾਡਾ ਸੁਭਾਅ ਤੇ ਕਲਗੀਧਰ ਪਾਤਸ਼ਾਹ ਨੇ ਬਾਣੀ ਦੇ ਵਿੱਚ ਲਿਖਿਆ ਹੈ ਨਾ ਤੁਹਾਡੇ ਵਿੱਚ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਰੋਗ ਹੈ, ਨਾ ਸੋਗ ਹੈ, ਨਾ ਭੋਗ ਹੈ, ਨਾ ਭੈ ਹੈ। ਤੁਹਾਡੇ ਵਿੱਚ ਤੇ ਨਾ ਈਰਖਾ ਹੈ, ਨਾ ਨਿੰਦਿਆ ਹੈ, ਨਾ ਦਵੈਸ਼ ਹੈ, ਨਾ ਉਸਤਤ। ਤੇ ਅਸੀਂ ਤਾਂ ਇਹਨਾਂ ਚੀਜ਼ਾਂ ਦੇ ਦਿਨ ਰਾਤ ਭਰੇ ਰਹਿੰਦੇ ਹਾਂ। ਚਾਰ ਬੰਦਾ ਲਫ਼ਜ਼ ਚਾਰ ਉਸਤਤ ਦੇ ਕਰਦਾ ਹੈ ਉਹ ਚੰਗਾ ਲੱਗਦਾ ਹੈ, ਜਿਹੜਾ ਨਾ ਕਰੇ ਉਹ ਚੰਗਾ ਨਹੀਂ ਲੱਗਦਾ। ਇਹ ਸਾਡਾ ਸੁਭਾਅ ਹੈ ਸੱਚੇ ਪਾਤਸ਼ਾਹ ਜੀ। ਪਰ ਜਦੋਂ ਇਸ ਸ਼ਬਦ ਦੇ ਵਿੱਚ ਜਿਹੜੀ ਕੇਂਦਰ ਵਾਲੀ ਜਿਹੜੀ ਰਹਾਓ ਵਾਲੀ ਤੁਕ ਹੈ ਉਹਦੇ ਵਿੱਚ ਮਹਾਰਾਜ ਨੇ ਕਿਹਾ ਹੈ ਕਿ ਹੇ ਮੇਰੇ ਮਨਾ, ਆ ਤੈਨੂੰ ਜੁਗਤ ਦੱਸਾਂ, ਆ ਤੈਨੂੰ ਤਰੀਕਾ ਦੱਸਾਂ ਵੀ ਤੂੰ ਗੁਰੂ ਵਰਗਾ ਕਿਵੇਂ ਬਣਨਾ ਹੈ। ਗੁਰੂ ਵਰਗਾ ਬਣਨ ਦਾ ਤਰੀਕਾ ਹੈ ਮੇਰੇ ਮਨ, ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾ ਕੇ ਨਾਮ ਜਪ, ਲਿਵ ਲਾ ਕੇ। ਇਹ ਰਹਾਓ ਵਾਲੀ ਤੁਕ ਹੈ। ਮਨ ਰੇ ਹਰ ਹਰ ਸੇਤੀ ਲਿਵ ਲਾਏ। ਲਿਵ ਕਿਹਨੂੰ ਕਹਿੰਦੇ ਨੇ? ਲਿਵ ਕਹਿੰਦੇ ਨੇ ਜਿਹਦੇ ਵਿੱਚ ਕੋਈ ਹਲਚਲ ਨਹੀਂ ਹੁੰਦੀ, ਚੁੱਪ ਕਰਕੇ ਬਿਰਤੀ ਜੁੜੀ ਰਹਿੰਦੀ ਅੰਦਰ। ਲਿਵ ਅਗਲੀ ਅਵਸਥਾ ਹੈ, ਜਪ ਪਹਿਲੀ ਅਵਸਥਾ ਹੈ। ਪਹਿਲਾਂ ਸਿੱਖ ਜਪਦਾ ਹੈ, ਜਪਣ ਤੋਂ ਕੰਮ ਸ਼ੁਰੂ ਹੁੰਦਾ ਹੈ। ਵਾਹਿਗੁਰੂ ਵਰਗੇ ਹੋਣਾ ਹੈ, ਗੁਰੂ ਵਰਗੇ ਬਣਨਾ ਹੈ, ਆਪਣੇ ਅੰਦਰ ਆਉਣਾ ਹੈ, ਫਿਰ ਬੁੱਧੀ ਨੇ ਪਲਟ ਜਾਣਾ ਹੈ, ਪਲਟਾ ਮਾਰ ਜਾਣਾ। ਕਿਉਂਕਿ ਤੁਸੀਂ ਸ਼ੁਰੂ ਵਿੱਚ ਸੁਣਿਆ ਹੈ ਸਤਿਗੁਰ ਮਿਲਿਆ ਉਲਟੀ ਪਈ, ਉਲਟ ਗਈ ਬੁੱਧੀ, ਬੁੱਧੀ ਪਲਟ ਗਈ। ਕਿੱਧਰੋਂ ਪਲਟ ਗਈ? ਪਹਿਲਾਂ ਇਹਦਾ ਮੂੰਹ ਸੀ ਸਰੀਰ ਵੱਲ। ਆਪਾਂ ਵੈਸੇ ਜੇ ਬਰੀਕੀ ਵਿੱਚ ਜਾਓ ਤੇ ਸਰੀਰ ਵਿੱਚ ਬੜੇ ਭੰਡਾਰੇ ਨੇ। ਅੱਗੇ ਲੜੀਵਾਰ ਸ਼ਬਦ ਆਉਣਾ, ਉਹ ਸਾਰਾ ਕਾਇਆ ਨਾਲ ਹੀ ਸੰਬੰਧਿਤ। ਯਤਨ ਕਰਾਂਗੇ ਸਮੇਂ ਦੇ ਵਿੱਚ, ਉਹ ਫਿਰ ਕੋਈ ਵਿਚਾਰ ਚੱਲ ਪੈਂਦੀ ਹੈ, ਸਮਾਂ ਥੋੜਾ ਰਹਿ ਜਾਂਦਾ ਹੈ ਤੇ ਫਿਰ ਵਿਸਥਾਰ ਨਹੀਂ ਹੁੰਦਾ ਸ਼ਬਦ ਦਾ। ਉਹ ਕਾਇਆ ਦੇ ਉੱਤੇ ਹੀ ਹੈ ਜਿਹੜਾ ਲੜੀਵਾਰ ਸ਼ਬਦ ਹੈ, ਚਾਰ ਬੰਦ ਉਹਦੇ ਰਹਿੰਦੇ ਨੇ। ਤਾਂ ਬੁੱਧੀ ਪਲਟ ਗਈ ਹੈ। ਬੁੱਧੀ ਪਲਟ ਕਿਵੇਂ ਗਈ? ਹਰ ਹਰ ਸੇਤੀ ਲਿਵ ਲਾਏ, ਵਾਹਿਗੁਰੂ ਦੇ ਨਾਮ ਨਾਲ ਲਿਵ ਲਾ ਕੇ। ਜਿਹੜੀ ਬੁੱਧੀ ਸਰੀਰ ਵੱਲ ਨੂੰ ਝੁਕਾ ਰੱਖਦੀ ਸੀ, ਵਿਸ਼ਕਾਰ ਹੈ ਬੁੱਧੀ, ਇੱਕ ਪਾਸੇ ਆਤਮਾ ਹੈ, ਇੱਕ ਪਾਸੇ ਸਰੀਰ ਹੈ, ਵਿਸ਼ਕਾਰ ਖੜੀ ਹੈ ਬੁੱਧੀ। ਕਦੀ ਤੇ ਆਤਮਾ ਵੱਲ ਝੁਕ ਜਾਂਦੀ ਏ, ਕਦੀ ਸਰੀਰ ਵੱਲ ਝੁਕ ਜਾਂਦੀ ਏ। ਹੁਣ ਇਹਦੀ ਨਿਸ਼ਾਨੀ ਕੀ ਹੋਵੇਗੀ? ਵੀ ਸਰੀਰ ਵਾਲੇ ਪਾਸੇ ਝੁਕੀ ਏ, ਭੁੱਖ ਲੱਗ ਗਈ, ਜੀਭ ਦਾ ਸਵਾਦ, ਬਾਹਰ ਵੇਖਣਾ ਕੌਣ ਆਇਆ ਹੈ, ਕੌਣ ਗਿਆ ਹੈ, ਕਾਮ ਵਾਸ਼ਨਾ, ਕੋਈ ਬੰਦਾ ਚੰਗਾ ਲੱਗਣਾ, ਕੋਈ ਮਾੜਾ ਲੱਗਣਾ, ਕ੍ਰੋਧ, ਮਾਇਆ ਦਾ ਕਿਸੇ ਦੀ ਗੱਡੀ ਵੇਖ ਕੇ, ਕਿਸੇ ਦਾ ਮਕਾਨ ਵੇਖ ਕੇ, ਕਿਸੇ ਦੇ ਕੱਪੜੇ ਵੇਖ ਕੇ, ਕਿਸੇ ਦਾ ਸੋਨਾ ਵੇਖ ਕੇ ਜੀ ਕਰਨਾ ਵੀ ਮੇਰੇ ਕੋਲ ਹੋਵੇ। ਇਹ ਬੰਦਾ ਇਹਦਾ ਇਹਦੀ ਬੁੱਧੀ ਜਿਹੜੀ ਸੰਸਾਰ ਵੱਲ ਪਲਟੀ ਹੋਈ ਹੈ। ਹੁਣ ਜਿਹਦੇ ਨਾਲ ਬੁੱਧੀ ਲੱਗੇਗੀ, ਬੁੱਧੀ ਦੇ ਵਿੱਚ ਉਵੇਂ ਦੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਉਹਦਾ ਸੁਭਾਅ ਉਹਦੇ ਵਰਗਾ ਬਣ ਜਾਏਗਾ। ਬੁੱਧੀ ਦਾ ਸੁਭਾਅ ਉਸੇ ਤਰ੍ਹਾਂ ਦਾ ਬਣ ਜਾਂਦਾ, ਜੈਸੋ ਸੇਵੈ ਤੈਸਾ ਹੋਵੇ। ਜਿਹਦੇ ਨਾਲ ਸੁਰਤੀ ਲੱਗੇਗੀ ਉਸ ਚੀਜ਼ ਦਾ ਸੁਭਾਅ ਬੁੱਧੀ ਆਪਣੇ ਵਿੱਚ ਖਿੱਚ ਲੈਂਦੀ ਏ, ਕਸ਼ਿਸ਼ ਕਰਦੀ ਏ, ਖਿੱਚਦੀ ਏ ਆਪਣੇ ਵਿੱਚ। ਇਹ ਤਾਂ ਹੋ ਗਈ ਸਰੀਰ ਵਾਲੇ ਪਾਸੇ। ਇਹ ਸਾਰੀਆਂ ਚੀਜ਼ਾਂ ਸੜਦੀਆਂ ਬਲਦੀਆਂ ਨੇ ਪਈਆਂ, ਜਿਨ੍ਹਾਂ ਦਾ ਮੈਂ ਹੁਣ ਨਾਂ ਲਿਆ ਏ। ਇਹਨਾਂ ਵਿੱਚ ਅੱਗ ਹੈ, ਇਹਨਾਂ ਵਿੱਚ ਤਪਸ਼ ਹੈ, ਇਹਨਾਂ ਵਿੱਚ ਦੁੱਖ ਹੈ, ਇਹਨਾਂ ਵਿੱਚ ਧੀਰਜ ਨਹੀਂ ਹੈ। ਪਰ ਜਦੋਂ ਹਰ ਹਰ ਸੇਤੀ ਲਿਵ ਲਾਏ, ਜਦੋਂ ਨਾਮ ਨਾਲ ਲਿਵ ਜੋੜੀ ਗੁਰੂ ਕੇ ਸਿੱਖ ਨੇ, ਤੇ ਗੁਰੂ ਕੇ ਸਿੱਖ ਦੀ ਜਿਹੜੀ ਬੁੱਧੀ ਸੀ ਸਰੀਰ ਵੱਲੋਂ ਪਲਟ ਕੇ ਆਤਮਾ ਵਾਲੇ ਪਾਸੇ ਆ ਗਈ, ਬਦੇਹ ਮੁਕਤ ਹੋ ਗਈ, ਦੇਹ ਤੋਂ ਮੁਕਤ ਹੋ ਗਈ। ਆ ਹੁਣ ਵਾਲਾ ਤੇ ਗਿਆਨ ਹੀ ਇਹ ਕਹਿੰਦਾ ਨਾ ਵੀ ਤੁਸੀਂ ਅੰਦਰ ਮੰਨੋ ਹੀ ਨਾ ਵੀ ਰੱਬ ਹੁੰਦਾ ਵੀ ਏ। ਤੇ ਲੋਕ ਅੱਖਾਂ ਮੀਟ ਕੇ ਸੁਣੀ ਜਾਂਦੇ ਇਸ ਤਰ੍ਹਾਂ ਦੇ ਪ੍ਰਚਾਰਕਾਂ ਦੀਆਂ ਗੱਲਾਂ ਵੀ ਅੰਦਰ ਰੱਬ ਵੀ ਹੁੰਦੇ, ਇਹਨੂੰ ਛੱਡੋ, ਇਹ ਗੱਲ ਹੀ ਛੱਡਦੇ ਹੋਏ। ਪਰ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ? ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਵੀ ਅੰਦਰ ਨੂੰ ਆ, ਆਪਣੇ ਸਭ ਕੁਛ ਕਰਮ ਹੈ, ਬਾਹਰ ਨਾਹੀਂ, ਬਾਹਰ ਟੋਲੈ ਸੋ ਭਰਮ ਭੁਲਾਹੀ। ਸਾਰਾ ਕੁਝ ਕਾਇਆ ਦੇ ਵਿੱਚ ਹੀ। ਅਗਲਾ ਆਪਾਂ ਸ਼ਬਦ ਜ਼ਰੂਰ ਇੱਕ ਦੋ ਅੰਗ ਵਿੱਚੋਂ ਵਿਚਾਰਾਂਗੇ। ਕਾਇਆ ਦੇ ਅੰਦਰ ਹੈ ਸਾਰਾ ਕੁਝ, ਸਰੀਰ ਦੇ ਵਿੱਚ ਹੈ ਸਾਰਾ ਕੁਝ। ਸਰੀਰ ਦੇ ਅੰਦਰ ਆਉਣ ਦੀ ਕੋਸ਼ਿਸ਼ ਕਰ, ਕਿਉਂਕਿ ਸਰੀਰ ਦੇ ਵਿੱਚ ਹੀ ਮਨ ਹੈ, ਤੇ ਮਨ ਦੇ ਵਿੱਚ ਹੀ ਨਾਮ ਦਾ ਖਜ਼ਾਨਾ ਭਰਿਆ ਹੋਇਆ, ਉੱਥੋਂ ਹੀ ਤੈਨੂੰ ਲੱਭਣਾ। ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਗੁਰਘਰ ਹੀ ਮੈਂ ਦਿਖਾਇਆ ਤਾ ਜਦੋਂ ਤੈਨੂੰ ਸੁੱਖ ਮਿਲਣਾ ਸਰੀਰ ਦੇ ਅੰਦਰ ਜਾ ਕੇ ਆਤਮਾ ਦੇ ਵਿੱਚ ਜਾ ਕੇ ਮਿਲਣਾ ਬਾਹਰ ਨੌ ਦੁਆਰਿਆਂ ਵਿੱਚ ਜਿੰਨਾ ਚਿਰ ਮਰਜ਼ੀ ਫਿਰਦਾ ਰਹੋ ਗੁਰੂ ਸਾਹਿਬ ਕਹਿੰਦੇ ਨਾ ਬਾਣੀ ਦੇ ਵਿੱਚ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਹੁਣ ਇਹ ਤੇਰੀ ਮਰਜ਼ੀ ਹੈ ਜੇ ਤਾਂ ਤੂੰ ਹੋਣਾ ਸੰਸਾਰੀ ਫਿਰ ਤੇ ਨੌ ਦੁਆਰਿਆਂ ਦੇ ਵਿੱਚ ਭਟਕਦਾ ਰਹੋ ਉਹ ਨੌ ਦੁਆਰੇ ਬਣਾਏ ਸੀ ਸੰਸਾਰ ਦਾ ਕੰਮ ਕਰਨ ਵਾਸਤੇ ਸੰਸਾਰ ਦੀ ਕਿਰਤ ਕਰਨ ਵਾਸਤੇ ਇਹ ਦੋ ਆਪਣਾ ਜਿਹੜਾ ਪੂਰਬੀ ਜਿਹੜਾ ਹਿੱਸਾ ਹੈ ਆਪਣਾ ਦੇਸ਼ ਹੈ ਆਪਣਾ ਪੰਜਾਬ ਹੈ ਇੱਥੋਂ ਦੀ ਜਿਹੜੀ ਸੋਚ ਹੈ ਇੱਥੋਂ ਦੇ ਜਿਹੜੇ ਮਹਾਂਪੁਰਸ਼ ਹੋਏ ਨੇ ਸਤਿਗੁਰੂ ਜੀ ਹੋਏ ਨੇ ਭਗਤ ਹੋਏ ਨੇ ਉਹਨਾਂ ਦੀ ਸੋਚ ਹੋਰ ਤਰ੍ਹਾਂ ਦੀ ਏ ਜਿਹੜਾ ਪੱਛਮ ਹੈ ਤੁਸੀਂ ਅਮਰੀਕਾ ਕੈਨੇਡਾ ਜਾਂਦੇ ਹੋ ਯੂਰਪ ਜਾਂਦੇ ਹੋ ਇਹਨਾਂ ਦੇਸ਼ਾਂ ਦੀ ਸੋਚ ਹੋਰ ਤਰ੍ਹਾਂ ਦੀ ਵੱਖਰੀ ਹੈ ਸੋਚ ਇਹਨਾਂ ਦੀ ਉਹਨਾਂ ਦੀ ਸੋਚ ਮਟੀਰੀਅਲ ਵਾਲੀ ਏ ਪਦਾਰਥਾਂ ਵਾਲੀ ਏ ਉਹ ਨੌ ਦੁਆਰਿਆਂ ਤੇ ਜ਼ੋਰ ਦਿੰਦੇ ਨੇ ਉਹ ਕਹਿੰਦੇ ਅੱਖ ਦੀ ਸ਼ਕਤੀ ਨੂੰ ਵਧਾਓ ਕੰਨਾਂ ਦੀ ਸ਼ਕਤੀ ਨੂੰ ਵਧਾਓ ਮੂੰਹ ਦੀ ਸ਼ਕਤੀ ਨੂੰ ਵਧਾਓ ਹੱਥਾਂ ਦੀ ਸ਼ਕਤੀ ਨੂੰ ਵਧਾਓ ਕੰਮ ਵਧਾਓ ਇਸ ਕਰਕੇ ਉਹ ਦੇਸ਼ ਇਸ ਕਾਰਨ ਕਰਕੇ ਪਦਾਰਥ ਦੇ ਤੌਰ ਤੇ ਆਪਣੇ ਦੇਸ਼ ਨਾਲੋਂ ਅੱਗੇ ਲੰਘੇ ਕਿਉਂ ਉਹਨਾਂ ਦਾ ਜ਼ੋਰ ਮਟੀਰੀਅਲ ਦੇ ਉੱਤੇ ਹੈ ਆਪਣੇ ਦੇਸ਼ ਦੀ ਇਹ ਵਿਚਾਰਧਾਰਾ ਨਹੀਂ ਪੰਜਾਬ ਦੀ ਗੁਰੂ ਸਾਹਿਬ ਦੀ ਬਾਣੀ ਪੜ੍ਹ ਕੇ ਵੇਖ ਲਓ ਸਤਿਗੁਰੂ ਜੀ ਕਹਿੰਦੇ ਨੇ ਵੀ ਬਾਹਰ ਵੀ ਕੰਮ ਕਰ ਪਰ ਅੰਦਰ ਵੀ ਕਰ ਅੱਧੋ ਅੱਧ ਕਰ ਦੇ ਜ਼ਿੰਦਗੀ ਨੂੰ ਇਕੱਲਾ ਬਾਹਰ ਨਹੀਂ ਤੂੰ ਮਸ਼ੀਨ ਬਣ ਜਾਏਗਾ ਫਿਰ ਮਸ਼ੀਨ ਵਾਂਗੂ ਚੱਲੀ ਜਾਏਗਾ ਰੋਜ਼ ਬਸ ਸਵੇਰੇ ਉੱਠੇ ਕੰਮ ਕੀਤਾ ਰਾਤ ਨੂੰ ਸੌ ਗਏ ਰੋਟੀ ਖਾਧੀ ਠੀਕ ਹੈ ਚਮਕ ਜਾਏਗਾ ਸਾਰਾ ਕੁਝ ਪਰ ਤੂੰ ਧੁੰਦਲਾ ਹੋ ਜਾਣਾ ਹੈ ਬਾਹਰਲੀਆਂ ਚੀਜ਼ਾਂ ਬਾਹਰਲੇ ਸਾਧਨ ਜ਼ਿਆਦਾ ਹੋਣਗੇ ਨਾ ਬਾਹਰੋਂ ਚਮਕੇਗਾ ਜ਼ਰੂਰ ਕਿਉਂਕਿ ਮਾਇਆ ਨੇ ਅਸਰ ਵਿਖਾਉਣਾ ਜਦੋਂ ਸਾਧਨ ਬਣ ਗਏ ਤੇ ਲੱਗੇਗਾ ਵੀ ਇਹ ਸਭ ਕੁਝ ਵਧੀਆ ਸਭ ਕੁਝ ਚਮਕਦਾ ਪਿਆ ਮਾਇਆ ਦੇ ਨਾਲ ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਅੰਦਰ ਝਾਤੀ ਮਾਰ ਕੇ ਵੇਖ ਬਾਹਰੋਂ ਜਿੰਨਾ ਜਿੰਨਾ ਚਮਕੀ ਜਾਂਦਾ ਅੰਦਰ ਉਨਾ ਉਨਾ ਤੇਰਾ ਕਾਲਾ ਹੋਈ ਜਾਂਦਾ ਨਾਮ ਤੋਂ ਬਿਨਾਂ ਨਾਮ ਤੋਂ ਬਿਨਾਂ ਅੰਦਰ ਜਿੰਦ ਸੜਦੀ ਬਲਦੀ ਜਾਂਦੀ ਏ ਤੇ ਫਿਰ ਕਿਉਂ ਨਾ ਸਹੀ ਰਸਤਾ ਅਪਣਾਇਆ ਜਾਏ ਬਈ ਬਾਹਰ ਵੀ ਕੰਮ ਕੀਤਾ ਜਾਏ ਤੇ ਅੰਦਰ ਵੀ ਕੰਮ ਕੀਤਾ ਜਾਏ ਬਾਹਰਲਾ ਕੰਮ ਰੋਕਿਆ ਨਹੀਂ ਗੁਰੂ ਸਾਹਿਬ ਨੇ ਬਾਹਰਲਾ ਕੰਮ ਰੋਕਿਆ ਵੀ ਨਹੀਂ ਪਰ ਗੁਰੂ ਸਾਹਿਬ ਕਹਿੰਦੇ ਵੀ ਜਿਵੇਂ ਆਪਾਂ ਸਰੋਵਰ ਵਿੱਚ ਇਸ਼ਨਾਨ ਕਰਨੇ ਆ ਤੇ ਉੱਥੇ ਤੁਸੀਂ ਵੇਖਿਆ ਹੋਣਾ ਸੰਗਲ ਲੱਗੇ ਹੁੰਦੇ ਨੇ ਸੰਗਲਾਂ ਨੂੰ ਫੜ ਕੇ ਬੱਚਿਆਂ ਨੂੰ ਕਹਿੰਦੇ ਆ ਵੀ ਇਹ ਸੰਗਲ ਫੜ ਕੇ ਇਸ਼ਨਾਨ ਕਰ ਲੈ ਸੰਗਲ ਨਾ ਛੱਡੀ ਹੁਣ ਜਿਹੜਾ ਸੰਗਲ ਫੜ ਕੇ ਇਸ਼ਨਾਨ ਕਰਦਾ ਹੈ ਉਹ ਪਾਣੀ ਦੇ ਵਿੱਚ ਉਹਦੇ ਡੁੱਬਣ ਦਾ ਖਤਰਾ ਘੱਟ ਜਾਂਦਾ ਜਲ ਦੇ ਵਿੱਚ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਸੰਸਾਰ ਏ ਸਮੁੰਦਰ ਏ ਇਹ ਲਹਿਰਾਂ ਨਾਲ ਭਰਿਆ ਹੋਇਆ ਇੱਥੇ ਛੱਲਾਂ ਵੱਜਦੀਆਂ ਨੇ ਸੰਸਾਰ ਦੇ ਵਿੱਚ ਮਾਇਆ ਦੀਆਂ ਚੌਵਾਂ ਪਾਸੇ ਛੱਲਾਂ ਵੱਜ ਰਹੀਆਂ ਨੇ ਗੁਰੂ ਸਾਹਿਬ ਕਹਿੰਦੇ ਮੈਂ ਨਹੀਂ ਕਹਿੰਦਾ ਵੀ ਤੂੰ ਇਹਦੇ ਵਿੱਚ ਨਾ ਜਾ ਇਹਦੇ ਵਿੱਚ ਜਾ ਪਰ ਗੁਰੂ ਕੇ ਸ਼ਬਦ ਦਾ ਸੰਗਲ ਫੜ ਕੇ ਜਾ ਅੰਦਰ ਧੁਰਾ ਬਣਾ ਲੈ ਫਿਰ ਜਿੱਥੋਂ ਤੱਕ ਮਰਜ਼ੀ ਚਲਾ ਜਾ ਸੰਸਾਰ ਦੇ ਵਿੱਚ ਕੰਮ ਕਰ ਜਿਹੜਾ ਕਾਰੋਬਾਰ ਜਿਹੜਾ ਯੋਗ ਕਾਰੋਬਾਰ ਹੈ ਇਮਾਨਦਾਰੀ ਵਾਲਾ ਹੈ ਧਰਮ ਦੀ ਕਿਰਤ ਜਿਹਨੂੰ ਕਹਿੰਦੇ ਨੇ ਉਹ ਕਰੀ ਚੱਲ ਪਰ ਸੰਗਲ ਨਾ ਛੱਡੀ ਉਹ ਧੁਰਾ ਨਾ ਛੱਡੀ ਗੁਰੂ ਕੇ ਸ਼ਬਦ ਦਾ ਤੇ ਜੇ ਤੂੰ ਇਕੱਲਾ ਸੰਸਾਰ ਵਿੱਚ ਤੁਰ ਗਿਆ ਸਿੱਧਾ ਤੇ ਗੁਰੂ ਕੇ ਸ਼ਬਦ ਦਾ ਗੁਰੂ ਕੀ ਮੱਤ ਦਾ ਕੁੰਡਾ ਛੱਡ ਦਿੱਤਾ ਤੇ ਫਿਰ ਡੁੱਬੇਗਾ ਜ਼ਰੂਰ ਫਿਰ ਉਹਦੇ ਵਿੱਚ ਤੂੰ ਡੁੱਬ ਜਾਣਾ ਇਹ ਮਹਾਰਾਜ ਦੀ ਫਿਲਾਸਫੀ ਸਾਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਇਹਦੇ ਵਿੱਚ ਸਾਰਾ ਕੁਝ ਸਾਰਾ ਜੀਵਨ ਦੇ ਦਿੱਤਾ ਸੱਚੇ ਪਾਤਸ਼ਾਹ ਜੀ ਨੇ ਵੀ ਜਾ ਜ਼ਰੂਰ ਸੰਸਾਰ ਦੇ ਵਿੱਚ ਸੰਗਲ ਫੜ ਕੇ ਜਾਈ ਆ ਜਿਵੇਂ ਮੈਂ ਤੁਹਾਨੂੰ ਉਦਾਹਰਣ ਦਿੰਦਾ ਵੀ ਪਤੰਗ ਉਡਾਉਣ ਵਾਲੇ ਪਤੰਗ ਉਡਾਉਂਦੇ ਨੇ ਜੇ ਤਾਂ ਉੱਡਣ ਵਾਲੀ ਪਤੰਗ ਦਾ ਲਿੰਕ ਜਿਹੜਾ ਸੰਬੰਧ ਹੈ ਉਸ ਧਾਗੇ ਦੇ ਨਾਲ ਜੁੜਿਆ ਰਹਿੰਦਾ ਤੇ ਪਤੰਗ ਹੋਰ ਉੱਚੀ ਉੱਡੀ ਜਾਂਦੀ ਹੋਰ ਉੱਚੀ ਉੱਡੀ ਜਾਂਦੀ ਹੋਰ ਉੱਚੀ ਉੱਡੀ ਜਾਂਦੀ ਹੈ ਪਰ ਜੇ ਕਿਤੇ ਉਹ ਧਾਗਾ ਕੱਟਿਆ ਜਾਏ ਜਾਂ ਪਤੰਗ ਹੱਥ ਵਿੱਚੋਂ ਛੁੱਟ ਜਾਏ ਤੇ ਉਹ ਪਤੰਗ ਆਕਾਸ਼ ਵਿੱਚ ਉੱਡਣ ਦੀ ਬਜਾਏ ਗੁਆਚ ਜਾਂਦੀ ਜਾ ਕੇ ਜ਼ਮੀਨ ਤੇ ਡਿੱਗ ਪੈਂਦੀ ਹੈ ਇਸੇ ਤਰ੍ਹਾਂ ਹੀ ਮਨੁੱਖ ਹੈ ਜਿਸ ਮਨੁੱਖ ਨੇ ਆਪਣੇ ਜੀਵਨ ਦੀ ਡੋਰ ਆ ਸ਼ਬਦ ਆਉਂਦਾ ਹੈ ਨਾ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ, ਮੈਂ ਆਪਣੇ ਜੀਵਨ ਦੀ ਡੋਰ ਧਾਗਾ, ਜਿਵੇਂ ਉਹ ਪਤੰਗ ਦਾ ਧਾਗਾ ਕਿਸੇ ਬੰਦੇ ਦੇ ਹੱਥ ਵਿੱਚ ਆਵੇ ਤੇ ਉਹ ਪਤੰਗ ਜਿਹੜਾ ਗਵਾਚਦਾ ਨਹੀਂ ਉੱਡਦਾ, ਇਸੇ ਤਰ੍ਹਾਂ ਜ਼ਿੰਦਗੀ ਦਾ ਜਿਹੜਾ ਧਾਗਾ ਹੈ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਫੜਾ ਦੇਗਾ, ਪੰਜ ਪਿਆਰਿਆਂ ਨੂੰ ਫੜਾ ਦੇਗਾ, ਅੰਮ੍ਰਿਤ ਛਕ ਲਏਗਾ, ਪੰਜ ਕਕਾਰ ਪਾ ਲਏਗਾ, ਉਹਦੇ ਤੋਂ ਬਾਅਦ ਤੂੰ ਭਾਵੇਂ ਘਰ ਦਾ ਕੰਮ ਕਰੀ, ਭਾਵੇਂ ਗ੍ਰਿਸਤ ਵਿੱਚ ਜਾਈ, ਭਾਵੇਂ ਵਿਆਹ ਸ਼ਾਦੀ ਤੇ ਜਾਈ, ਫਿਰ ਤੇਰੇ ਵਿਆਹ ਵੀ, ਤੇਰੇ ਕੰਮ ਵੀ, ਤੇਰਾ ਘਰ ਸਾਰਾ ਕੁਝ ਗੁਰੂ ਕੀ ਮਤ ਦੇ ਅਨੁਸਾਰ ਹੋ ਜਾਏਗਾ, ਉਹਦੇ ਕੰਟਰੋਲ ਵਿੱਚ ਰਹੇਗਾ। ਪਰ ਹੋਇਆ ਕੀ ਏ, ਅਸੀਂ ਆਪ ਹੀ ਉੱਡਣੇ ਆ, ਧਾਗਾ ਛਡਾ ਲਿਆ ਗੁਰੂ ਦੇ ਹੱਥੋਂ, ਲਗਾਮ ਛਡਾ ਲਈ, ਅਸੀਂ ਕਿਹਾ ਵੀ ਨਹੀਂ ਅਸੀਂ ਤੇ ਆਪਣੀ ਮਨਮਰਜ਼ੀ ਕਰਨੀ ਏ, ਮਹਾਰਾਜ ਆਵਾਂਗੇ ਤੁਹਾਡੇ ਕੋਲ ਮਹੀਨੇ ਬਾਅਦ, ਆਪ ਫੜੋ ਆਪਣੇ 10 ਰੁਪਈਏ, ਉੱਥੇ ਘਰ ਅਸੀਂ ਮੌਜ ਆਪਣੀ ਕਰਨੀ ਏ, ਘਰ ਅਸੀਂ ਮਨਮਤ ਕਰਨੀ ਏ, ਉੱਥੇ ਅਸੀਂ ਸਭ ਕੁਝ ਕਰਨਾ ਹੈ, ਸਾਡੇ ਵਿਆਹ ਸ਼ਾਦੀਆਂ, ਸਾਡੇ ਭੋਗ, ਸਾਡਾ ਸਾਰਾ ਕੁਝ ਜੋ ਕੁਝ ਹੈ ਗੁਰਮਤ ਦੇ ਅਨੁਸਾਰ ਅਸੀਂ ਨਹੀਂ ਕਰਨਾ। ਹਾਂ, ਖੰਡ ਪਾਠ ਤੁਹਾਡਾ ਕਰਾ ਦਿਆਂਗੇ ਬਾਅਦ ਵਿੱਚ, ਜਾਂ ਪਹਿਲਾਂ ਕਰਾਵਾਂਗੇ ਜਾਂ ਬਾਅਦ ਵਿੱਚ। ਕਦੀ ਸੋਚੋ, ਆਪ ਜੀ ਸਾਰੇ ਸਿਆਣੇ ਗੁਰਮੁਖ ਬੈਠੇ ਹੋ, ਵੀ ਬੰਦੇ ਦੇ ਘਰ ਵਿੱਚ ਵਿਆਹ ਹੋਵੇ ਤੇ ਉਹਦਾ ਜਿਹੜਾ ਨਜ਼ਦੀਕੀ ਮਿੱਤਰ ਹੋਵੇ ਕਦੀ ਉਹਨੂੰ ਚਿੱਠੀ ਤੇ ਲਿਖ ਕੇ ਭੇਜਦਾ ਹੈ ਵੀ ਵਿਆਹ ਵਾਲੇ ਦਿਨ ਮੇਰੇ ਘਰ ਨਾ ਆਵੀਂ, ਜਾਂ ਤੇ 10 ਦਿਨ ਪਹਿਲਾਂ ਆ ਜਾ ਤੇ ਜਾਂ 10 ਦਿਨ ਬਾਅਦ ਵਿੱਚ ਆ ਜਾਈ। ਕਿਸੇ ਨਜ਼ਦੀਕੀ ਨਾਲ ਇਸ ਤਰ੍ਹਾਂ ਕਰੇਗਾ? ਬਗਾਨੇ ਨਾਲ ਕਰੇਗਾ। ਅਸੀਂ ਕੀ ਕਰਨੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਤੇ 10 ਦਿਨ ਪਹਿਲਾਂ ਸਾਡੇ ਘਰ ਆ ਜਾਓ, ਖੰਡ ਪਾਠ ਕਰਾ ਦਿਆਂਗੇ, ਤੇ ਜਾਂ ਬਾਅਦ ਵਿੱਚ ਆਇਆ ਜੇ, ਵਿਆਹ ਵਾਲੇ ਦਿਨ ਆਇਆ ਜੇ, ਵਿਆਹ ਵਾਲੇ ਦਿਨ ਤੇ ਨੱਚਣ ਵਾਲਿਆਂ ਨੇ ਆਉਣਾ, ਉਹ ਸਾਡੇ ਮਿੱਤਰ ਤੇ ਰਿਸ਼ਤੇਦਾਰ ਨੇ। ਵਿਆਹ ਵਾਲੇ ਦਿਨ ਤੇ ਸ਼ਰਾਬ ਦੀਆਂ ਪੇਟੀਆਂ ਆਉਣੀਆਂ ਨੇ, ਉਦਣ ਨਾ ਤੁਸੀਂ ਆਇਆ ਜੇ, ਉਸ ਦਿਨ ਤੁਸੀਂ ਨਹੀਂ ਚਾਹੀਦੇ ਸਾਨੂੰ, ਉਦਣ ਤਾਂ ਬਿਊਟੀ ਪਾਰਲਰ ਵਾਲੇ ਆਉਣੇ ਚਾਹੀਦੇ ਨੇ। ਇਹ ਗੱਲਾਂ ਨਾਲ ਨੇ ਸਾਡੀ ਜ਼ਿੰਦਗੀ ਦੇ, ਧਿਆਨ ਦਿਓ। ਸ਼ਰਧਾ ਇੱਕ ਹਿੱਸਾ ਸ਼ਰਧਾ ਹੈ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੱਸਾ ਦੂਜਾ ਹੈ, ਜਿਹਦੇ ਵਿੱਚ ਮਹਾਰਾਜ ਜਵਾਬ ਵੀ ਮੰਗਦੇ ਨੇ। ਸਵੇਰੇ ਤੁਸੀਂ ਆਸਾ ਦੀ ਵਾਰ ਸੁਣੀ ਹੈ, ਮਹਾਰਾਜ ਪੁੱਛਦੇ ਨੇ, ਕਹਿੰਦੇ ਮੇਰੇ ਨਾਲ ਮੇਰੀ ਗੱਲ ਸੁਣੋ, ਕਹਿੰਦੇ ਬੀਜੈ ਵਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਉ, ਕਹਿੰਦੇ ਆਹ ਨਿਆਂ ਵੇਖੋ ਸੰਸਾਰ ਦੇ ਲੋਕਾਂ ਦਾ, ਉੱਥੇ ਬੀਜ ਕੇ ਜ਼ਹਿਰ ਆਉਂਦੇ ਨੇ ਤੇ ਮੇਰੇ ਕੋਲ ਆ ਕੇ ਮੇਰੇ ਕੋਲ ਅੰਮ੍ਰਿਤ ਮੰਗਦੇ ਨੇ। ਧਰਤੀ ਵਿੱਚ ਬੀਜਿਆ ਕੀ? ਤਾਂ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਵੀ ਜਿਨ੍ਹਾਂ ਗੁਰਮੁਖਾਂ ਨੇ ਹਰ ਹਰ ਸੇਤੀ ਲਿਵ ਲਾਏ ਦਾ ਅਭਿਆਸ ਕੀਤਾ ਹੈ, ਨਾਮ ਜਪਿਆ ਹੈ, ਤਾਂ ਉਹਨਾਂ ਨੂੰ ਫਿਰ ਨਾਮ ਮਿੱਠਾ ਲੱਗਣ ਲੱਗ ਪਿਆ। ਮਿੱਠਾ ਨਹੀਂ ਨਾ ਲੱਗਦਾ, ਪਹਿਲਾਂ ਕੌੜਾ ਲੱਗਦਾ ਨਾਮ, ਜਿਹੜਾ ਮਿਠਾਸ ਆ ਗਈ, ਧਰਮ ਚੰਗਾ ਲੱਗਦਾ, ਨਹੀਂ ਤੇ ਧਰਮ ਬੋਝ ਬਣ ਜਾਂਦਾ। ਜੇ ਜਪੀਏ ਨਾ ਬੋਝ ਬਣ ਜਾਏਗਾ, ਉਹ ਲੋਕ ਕਹਿਣਗੇ ਕੰਮ ਚਲਾਉਣ ਲਈ ਧਰਮੀ ਬਣੇ ਆ, ਕੰਮ ਚਲਾਉਣ ਲਈ ਸਿੱਖ ਬਣੇ ਆ, ਬਸ ਸਮਾਗਮਾਂ ਵਿੱਚ ਸਿੱਖ ਬਣ ਜਾਈਦਾ, ਅੱਗੇ ਪਿੱਛੇ ਮੌਜਾਂ ਕਰੀਦੀਆਂ ਨੇ। ਕੰਮ ਚਲਾਉਣ ਲਈ ਸਿੱਖ ਬਣਿਆ, ਫਿਰ ਮਿੱਠਾ ਨਹੀਂ ਲੱਗਦਾ ਧਰਮ, ਮਿੱਠਾ ਨਹੀਂ ਲੱਗਦਾ, ਫਿਰ ਬੱਧਾ ਚੱਟੀ ਜਿਹੜੀ ਹੈ ਵੀ ਭਾਰ ਢੋਣਾ ਹੈ ਜੀ, ਅਸੀਂ ਕਰੀਏ ਕੀ, ਸਿੱਖਾਂ ਦੇ ਘਰ ਵਿੱਚ ਜੰਮ ਪੈ ਤੇ ਹੁਣ ਕੁਝ ਨਾ ਕੁਝ ਤੇ ਪੱਗ ਸ਼ੱਗ ਮਾੜੀ ਮੋਟੀ ਤਾਂ ਕਰਨੀ ਹੀ ਪੈਣੀ ਹੈ, ਕੀ ਕਰੀਏ, ਇਹ ਸਿੱਖੀ ਨਹੀਂ, ਇਹ ਮਿੱਠੀ ਕਿਉਂ ਨਹੀਂ ਲੱਗਦੀ ਸਿੱਖੀ? ਮਿੱਠਾ ਲੱਗਾ ਉਹਨਾਂ ਨੂੰ ਸਾਧ ਸੰਗਤ ਜੀ, ਜਿਨ੍ਹਾਂ ਨੇ ਕਹਿ ਦਿੱਤਾ ਭਾਈ ਤਾਰੂ ਸਿੰਘ ਵਰਗਿਆਂ ਨੂੰ, ਜਦੋਂ ਜ਼ਕਰੀਆ ਖਾਨ ਨੇ ਕਿਹਾ ਸੀ ਵੀ ਤਾਰੂ ਸਿੰਘਾ ਤੇਰੀ ਉਮਰ 22-24 ਸਾਲ ਦੀ ਜਵਾਨ, ਤੂੰ ਕੀ ਕੱਢਣਾ ਇਸ ਸਿੱਖੀ ਦੇ ਵਿੱਚੋਂ ਜਿਹੜੀ ਤੈਨੂੰ ਮੌਤ ਦੇ ਰਹੀ ਜਵਾਨੀ ਦੇ ਵਿੱਚ? ਭਾਈ ਤਾਰੂ ਸਿੰਘ ਜੀ ਮੁਸਕਾ ਪੈ, ਹੱਸ ਪੈ, ਕਹਿੰਦੇ ਉਹ ਜ਼ਕਰੀਆ, ਮਿੱਟੀ ਦੇ ਵਪਾਰੀਆਂ ਨੂੰ ਹੀਰਿਆਂ ਦਾ ਕੀ ਪਤਾ, ਉਹਨਾਂ ਦਾ ਮੁੱਲ ਕੀ ਹੁੰਦਾ, ਤੂੰ ਮਰਨਾ ਕਿਉਂ ਚਾਹੁੰਦਾ ਹੈ, ਤੂੰ ਮੌਤ ਕਿਉਂ ਸਹਿੜੀ ਏ? ਭਾਈ ਤਾਰੂ ਸਿੰਘ ਨੇ ਕਿਹਾ ਮੈਂ ਸਿੱਖੀ ਦੀ ਗਵਾਹੀ ਦੇਣ ਲੱਗਾ ਵੀ ਸਿੱਖੀ ਵਿੱਚ ਆਹ ਚੀਜ਼ ਹੁੰਦੀ ਹੈ ਵੀ ਸਿੱਖੀ ਵਾਸਤੇ ਬੰਦਾ ਆਪਣੀ ਜਵਾਨੀ ਵੀ ਵਾਰ ਸਕਦਾ, ਜਿਨ੍ਹਾਂ ਨੂੰ ਸਿੱਖੀ ਦੇ ਮੁੱਲ ਦਾ ਪਤਾ ਲੱਗਾ, ਸਿੱਖੀ ਵਾਸਤੇ ਆਪਣਾ ਸਰੀਰ ਵੀ ਵਾਰ ਸਕਦਾ ਹੈ, ਤੇ ਜੇ ਸਿੱਖੀ 2 ਨੰਬਰ ਤੇ ਹੈ ਤੇ ਜਿਹੜੀ ਆਪਣਾ ਸੰਸਾਰ ਦਾ ਕਾਰੋਬਾਰ ਸੰਸਾਰ ਦੀਆਂ ਗੱਲਾਂ ਨੇ ਇੱਕ ਨੰਬਰ ਤੇ ਆ ਗਈਆਂ, ਫਿਰ ਕੰਮ ਢਿੱਲਾ ਪੈ ਗਿਆ। ਅੱਧਾ ਕੰਮ ਕੋਈ ਵੀ ਸਾਧ ਸੰਗਤ ਜੀ ਢਿੱਲਾ ਜਿਹਾ ਕੰਮ ਤੇ ਕੋਈ ਤੁਸੀਂ ਵੇਖੋ, ਅਸੀਂ ਕਹਿੰਦੇ ਹਾਂ ਜੀ ਥੱਕ ਕੇ ਪਾਠ ਕਰ ਕਰਕੇ ਕੁਝ ਬਣਿਆ ਨਹੀਂ, ਹੋਇਆ ਨਹੀਂ, ਨਹੀਂ ਪਾਠ ਕੀਤਾ ਹੀ ਨਹੀਂ, ਪੂਰੀ ਤਰ੍ਹਾਂ ਨੇ ਕੀਤਾ, ਅੱਧੇ ਮਨ ਨਾਲ ਕੀਤਾ। ਕਬੀਰ ਜਾਂ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ। ਅੱਧੀ ਤੇ ਮੋਟਰਸਾਈਕਲ ਦੀ ਕਿੱਕ ਤੁਸੀਂ ਅੱਧੇ ਮਨ ਨਾਲ ਮਾਰਦੇ ਹੋ, ਉਹ ਨਹੀਂ ਸਟਾਰਟ ਹੁੰਦੀ, ਰੱਬ ਕਿੱਥੋਂ ਮਿਲੇਗਾ? ਮੋਟਰਸਾਈਕਲ ਸਟਾਰਟ ਕਰਨੀ ਹੋਵੇ ਨਾ ਬੰਦੇ ਨੇ, ਤੇ ਢਿੱਲਾ ਜਿਹਾ ਪੈਰ ਮਾਰਦਾ ਉਹ ਵੀ ਨਹੀਂ ਸਟਾਰਟ ਹੁੰਦੀ, ਛੋਟਾ ਜਿਹਾ ਇੰਜਣ ਹੈ ਉਹ ਵੀ ਜਵਾਬ ਦੇ ਦਿੰਦੀ। ਆ ਧੱਕਾ ਲਾ ਕੇ ਗੱਡੀ ਸਟਾਰਟ ਕਰਨੀ ਹੋਵੇ ਤੇ ਅੱਧੇ ਜੇ ਹੱਥਾਂ ਨਾਲ ਮਰੇ ਜੇ ਹੱਥਾਂ ਨਾਲ ਧੱਕਾ ਮਾਰ ਦਿਓ ਤੇ ਉਹ ਵੀ ਨਹੀਂ ਸਟਾਰਟ ਹੁੰਦੀ। ਮਹਾਰਾਜ ਕਹਿੰਦੇ ਕਰਦਾ ਤੇ ਹੈ ਵੇ ਮਨ ਤੇ ਵਿੱਚ ਹਾਜ਼ਰ ਹੈ ਨਹੀਂ, ਢਿੱਲਾ ਜਿਹਾ ਕਰਨਾ ਢਿੱਲਾ ਜਿਹਾ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਮੈਂ ਆਪਣਾ ਤਾਣ ਸ਼ਕਤੀ ਤੈਨੂੰ ਤਾਂ ਦਿਆਂਗਾ ਜੇ ਤੂੰ ਤਾਣ ਲਾਏਗਾ ਤੇ, ਜੇ ਪੂਰਾ ਮਨ ਲਾਏਗਾ, ਜੇ ਅੱਧਾ ਲਾਏਗਾ ਫਿਰ ਨਹੀਂ ਇਹ ਗੱਲ ਬਣਨੀ ਤੇਰੇ ਜੀਵਨ ਦੇ ਵਿੱਚ, ਫਿਰ ਅਧੂਰਾਪਣ ਰਹਿ ਜਾਣਾ। ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਦੀ ਬੁੱਧੀ ਪਲਟ ਗਈ ਹੈ, ਪਾਸਾ ਪਲਟ ਗਿਆ ਉਹਨਾਂ ਦੀ ਜ਼ਿੰਦਗੀ ਦਾ, ਸਰੀਰ ਦੇ ਵਿੱਚੋਂ ਯਾਨੀ ਕਿ ਰਸਾਂ ਦੇ ਵਿੱਚੋਂ ਸਰੀਰ ਦਿਆਂ ਵਿੱਚੋਂ ਲੋੜ ਮਾਤਰ ਜਾਂਦਾ, ਇੱਧਰ ਸਰੀਰ ਦੀ ਵਰਤੋਂ ਜ਼ਰੂਰ ਕਰਦਾ, ਕੰਮ ਵੀ ਕਰਦਾ, ਲੋੜ ਮਾਤਰ ਡੋਜ਼ ਜਿਹੜੀ ਏ ਮਰਿਆਦਾ ਦੇ ਵਿੱਚ ਸਰੀਰ ਦੇ ਲੈਂਦਾ ਭੋਗ ਦੀ, ਜਿਹੜਾ ਭੋਗ ਉਹਦਾ ਹੈ, ਜੋਗ ਤੇ ਭੋਗ ਇਕੱਠਾ ਕਰ ਦਿੱਤਾ ਹੈ, ਇੱਧਰ ਭੋਗੀ ਬਣ ਜਾਂਦਾ ਲੋੜ ਮਾਤਰ ਵਾਸਤੇ ਸਿਰਫ, ਤੇ ਭੋਗੀ ਵੀ ਮਰਿਆਦਾ ਦਾ ਬਣਦਾ ਹੈ। ਇਹ ਨਹੀਂ ਵੀ ਅੱਧੀ ਤੁੱਕ ਪੜ ਕੇ ਹੱਸਦਿਆਂ ਖਿਲੰਦਿਆਂ ਪਹਿਨੰਦਿਆਂ ਖਵਾਉਂਦਿਆਂ ਵਿੱਚ ਹੀ ਹੋਵੇ ਜੀ, ਕਹਿੰਦੇ ਮੁਕਤ ਵਿੱਚੇ ਹੋਵੇ ਮੁਕਤ, ਕਹਿੰਦੇ ਹੱਸ ਲਓ ਘੜੀ ਜ਼ਿੰਦਗੀ ਮਿਲੀ ਏ, ਇਹ ਉਪਦੇਸ਼ ਨੇ ਅੱਜ ਕੱਲ੍ਹ ਦੇ, ਚਾਰ ਦਿਨ ਹੱਸ ਲਓ। ਨਹੀਂ, ਅੱਧੀ ਤੁੱਕ ਕਿੰਨੇ ਪੜਨੀ ਏ, ਜਿਹੜੀ ਪਹਿਲੀ ਛੱਡ ਕੇ ਤੂੰ ਚਲਾ ਗਿਆ ਉਹ ਕਿੰਨੇ ਪੜਨੀ ਏ, ਜਿਹਦੇ ਵਿੱਚ ਮਹਾਰਾਜ ਨੇ ਕਿਹਾ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਉਹ ਗੁਰੂ ਨੂੰ ਮਿਲ ਕੇ ਜੁਗਤ ਤੇ ਸਿੱਖ ਲੈ ਤਰੀਕਾ। ਫਿਰ ਮਹਾਰਾਜ ਕਹਿੰਦੇ ਹੁਣ ਗੁਰੂ ਨੂੰ ਪੁੱਛ ਕੇ ਹੱਸ, ਗੁਰੂ ਕਿਵੇਂ ਕਹਿੰਦਾ ਹੱਸਣਾ। ਆ ਹੁਣੇ ਤੁਸੀਂ ਆਸਾ ਦੀ ਵਾਰ ਵਿੱਚ ਗੁਰੂ ਕੇ ਪਿਆਰਿਆਂ ਤੂੰ ਸੁਣਿਆ, ਜਿਹਦੇ ਵਿੱਚ ਉਹਨਾਂ ਬਚਨ ਸੁਣਾ ਰਹੇ ਸੀ ਜਦੋਂ ਆਇਆ ਦਾਸ ਤੇ ਮਹਾਰਾਜ ਬਚਨ ਕਰ ਰਹੇ ਨੇ ਕਿ ਰੰਗ ਹੱਸਾ ਹੈ ਰੰਗ ਰੋਵ ਹੈ, ਚੁੱਪ ਵੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਇਸ ਤਰ੍ਹਾਂ ਬੁੱਧੀ ਪਲਟ ਗਈ ਗੁਰਮੁਖਾਂ ਦੀ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ। ਸੋਲਠ ਦੇ ਵਿੱਚ ਇੱਕ ਇੱਕ ਤੁੱਕ ਆਪਾਂ ਵਿਚਾਰ ਕਰੀਏ। ਮਹਾਰਾਜ ਗਰੀਬ ਨਿਵਾਜ ਜੀ ਹੁਕਮ ਕਰ ਰਹੇ ਨੇ, ਭਾਈ ਸਾਹਿਬ ਜੀ ਪੜ੍ਹਦੇ ਹਨ, ਨਾਲੋ ਨਾਲ ਵਿਚਾਰ ਕੀਤੀ ਜਾਵੇਗੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ ਦੋ ਤੁਕੇ।
ਸੋਰਠ ਰਾਗ ਦੇ ਵਿੱਚ ਤੀਜਾ ਦਾ ਮਤਲਬ ਤੀਜੇ ਗੁਰੂ, ਗੁਰੂ ਅਮਰਦਾਸ ਜੀ ਦੀ ਇਹ ਬਾਣੀ ਇਹ ਸ਼ਬਦ ਹੈ, ਤੇ ਦੋ ਤੁਕੇ ਇਹਨਾਂ ਦੇ ਵਿੱਚ ਜਿਹੜੇ ਚਾਰ ਬੰਦ ਨੇ ਦੋ ਦੋ ਤੁਕਾਂ ਵਾਲੇ ਹਨ। ਮਹਾਰਾਜ ਜੀ ਫਰਮਾਉਂਦੇ ਹਨ
ਸਤਿਗੁਰ ਮਿਲਿਆ ਉਲਟੀ ਭਈ ਭਾਈ।
ਇਹ ਭਾਈ ਕਿਸੇ ਨੇ ਪੁੱਛਿਆ ਮਹਾਰਾਜ ਗਿਆਨ ਕਿਵੇਂ ਮਿਲੇਗਾ, ਸੋਝੀ ਕਿਵੇਂ ਆਵੇਗੀ ਜੀਵਨ ਦੀ, ਵੀ ਜ਼ਿੰਦਗੀ ਕਾਹਦੇ ਵਾਸਤੇ ਮਿਲੀਏ। ਉਹ ਸਵਾਲ ਦੇ ਜਵਾਬ ਵਿੱਚ ਪੰਕਤੀ ਉਚਾਰੀ ਏ, ਕਿਉਂਕਿ ਅੱਗੇ ਜਾ ਕੇ ਆਵੇਗਾ ਵੀ ਬੂਝ, ਬੂਝ ਦਾ ਮਤਲਬ ਗਿਆਨ ਪੈਦਾ ਹੋ ਜਾਣਾ। ਸਤਿਗੁਰ ਮਿਲਿਆ, ਪੂਰੇ ਸਤਿਗੁਰੂ ਜੀ ਨੂੰ ਮਿਲਣ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮਿਲਣ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਢਾਲਣ ਕਰਕੇ ਤੇ ਬਾਣੀ ਦਾ ਨਿਤਨੇਮ ਕਰਨ ਕਰਕੇ, ਹੇ ਭਾਈ ਜਿਹੜੀ ਬੁੱਧੀ ਹੈ ਸੁਰਤੀ ਹੈ ਉਹ ਉਲਟ ਗਈ ਏ, ਉਲਟੀ ਮੈਨੇ ਪਲਟ ਗਈ ਏ, ਜਿਹੜੀ ਸੰਸਾਰ ਵਿੱਚ ਫਸੀ ਹੋਈ ਸੀ ਉਹ ਹੁਣ ਬਾਣੀ ਦਾ ਰਸ ਲੈਣ ਲੱਗ ਪਈ ਹੈ ਸੁਰਤੀ।
ਜੀਵਤ ਮਰੇ ਤਾਂ ਬੂਝ ਪਾਏ।
ਫਿਰ ਉਹਨੇ ਪੁੱਛਿਆ ਸੀ ਬੂਝ ਕਿਵੇਂ ਮਿਲੇ, ਗਿਆਨ ਕਿਵੇਂ ਮਿਲੇ। ਕਹਿਣ ਲੱਗੇ ਜੀਵਤ ਮਰੇ, ਜੀਵਤ ਮਰੇ ਦਾ ਮਤਲਬ ਜੀਵਨ ਦੇ ਵਿੱਚ ਰਹਿ ਕੇ ਗੁਰੂ ਦੇ ਹੁਕਮ ਦੇ ਨਾਲ ਇਸ ਮਨ ਨੂੰ ਮਾਰਦਾ, ਖਤਮ ਕਰਦਾ। ਮਰਨ ਦਾ ਮਤਲਬ ਇੱਥੇ ਸਰੀਰਕ ਤੌਰ ਤੇ ਮੌਤ ਨਹੀਂ ਹੈ, ਇਹਦਾ ਮਤਲਬ ਹੈ ਵੀ ਸਰੀਰ ਦੇ ਵਿੱਚ ਹੀ ਏ, ਪਰ ਜੀਵਨ ਨੂੰ ਗੁਰੂ ਦੇ ਹੁਕਮ ਵਿੱਚ ਤੋਰ ਰਿਹਾ ਸਿੱਖ। ਇਸ ਤਰ੍ਹਾਂ ਜੀਵਤ ਮਰੇ ਜਿਉਂਦੇ ਜੀ ਮਨ ਨੂੰ ਮਾਰ ਕੇ ਗੁਰੂ ਕੇ ਚਰਨਾਂ ਵਿੱਚ ਜੋੜ ਦੇਵੇ।
ਸੋ ਗੁਰੂ ਸੋ ਸਿੱਖ ਹੈ ਭਾਈ।
ਹੇ ਭਾਈ, ਉਹ ਗੁਰੂ ਤੇ ਸਿੱਖ ਇੱਕੋ ਹੀ ਹੋ ਜਾਂਦੇ ਨੇ, ਉਹਨਾਂ ਦੀ ਪਹਿਚਾਣ ਨਹੀਂ ਆਉਂਦੀ, ਪਤਾ ਨਹੀਂ ਲੱਗਦਾ ਕੌਣ ਗੁਰੂ ਏ ਤੇ ਕੌਣ ਸਿੱਖ ਏ। ਸਵਾਦ ਉਦਣ ਆਉਂਦਾ ਜਿੱਦਣ ਸਿੱਖ ਗੁਰੂ ਵਰਗਾ ਬਣ ਜਾਏ, ਸਵਾਦ ਉਦਣ ਆਉਂਦਾ ਜਿੱਦਣ ਪੁੱਤਰ ਪਿਓ ਵਰਗਾ ਬਣ ਜਾਏ, ਉਦੋਂ ਪਤਾ ਲੱਗਦਾ। ਇਹ ਨਹੀਂ ਵੀ ਸਿੱਖ ਹੋਰ ਤਰ੍ਹਾਂ ਦਾ ਕਹਿੰਦੇ, ਮੈਂ ਵੀ ਫੋਟੋ ਲਾਈ ਏ ਗੁਰੂ ਗੋਬਿੰਦ ਸਿੰਘ ਦੀ ਘਰ ਦੇ ਵਿੱਚ, ਤੇ ਹੁਣ ਤੇ ਵੈਸੇ ਫੋਟੋਆਂ ਵਾਲੇ ਸੱਜਣ ਵੀ ਸਾਡੇ ਵਿੱਚ ਆ ਗਏ ਨੇ, ਉਹ ਕਹਿੰਦੇ ਫੋਟੋਆਂ ਹੀ ਲਾ ਕੇ ਵਗਾ ਦਿਓ ਪਰਾਂ, ਇਹ ਮੂਰਤੀ ਪੂਜਾ ਹੈ। ਉਹ ਗੁਰਮੁਖ ਪਿਆਰੇ, ਉਹ ਫੋਟੋਆਂ ਪੂਜਾ ਕਰਨ ਵਾਸਤੇ ਨਹੀਂ ਲਾਈ ਦੀਆਂ, ਯਾਦਗਾਰ ਵਾਸਤੇ ਲਾਈ ਦੀਆਂ ਨੇ ਵੀ ਆਹ ਸਾਡੇ ਗੁਰੂ ਸਨ। ਜੇ ਤੁਹਾਡੇ ਘਰਾਂ ਦੇ ਵਿੱਚ ਫੋਟੋਆਂ ਇਹ ਲਾਉਣ ਦਾ ਇੱਕ ਪਿੱਛੇ ਪ੍ਰਾਪੂ ਗੰਢਾ ਹੈ, ਪਿੱਛੇ ਚਾਲ ਹੈ ਵੀ ਫੋਟੋਆਂ ਖਤਮ ਕਰ ਦਿਓ। ਅਸੀਂ ਇਹ ਨਹੀਂ ਕਹਿੰਦੇ ਵੀ ਉਹ ਬਿਲਕੁਲ ਓਰਿਜਿਨਲ ਹੋਣਗੀਆਂ ਜਿਵੇਂ ਸਾਹਿਬ ਜਿਵੇਂ ਗੁਰੂ ਸਾਹਿਬ ਨੇ, ਪਰ ਘੱਟੋ ਘੱਟ ਫੋਟੋ ਤੋਂ ਇੰਨਾ ਤੇ ਅੰਦਾਜ਼ਾ ਲੱਗਦਾ ਹੈ ਵੀ ਸਾਡੇ ਗੁਰੂਆਂ ਦੇ ਸਿਰ ਤੇ ਪੱਗ ਸੀ ਤੇ ਮੂੰਹ ਤੇ ਦਾੜਾ ਸੀ, ਤੇ ਜੇ ਫੋਟੋਆਂ ਹੀ ਖਤਮ ਕਰ ਦਿੱਤੀਆਂ ਫਿਰ ਤੇ ਇਹਨਾਂ ਨੂੰ ਸੌਖਾ ਹੀ ਹੋ ਜਾਣਾ। ਉਹਨਾਂ ਕਹਿਣਾ ਜਿਵੇਂ ਦੇ ਦੂਜੇ ਸਨ ਪਹਿਲਾਂ, ਇਹ ਵੀ ਤੁਹਾਡੇ ਗੁਰੂ ਵੀ ਇਸ ਤਰ੍ਹਾਂ ਦੇ ਸਨ, ਉਹ ਯਾਦਗਾਰ ਏ। ਪਰ ਸਾਡੇ ਪ੍ਰਚਾਰਕਾਂ ਦਾ ਹੁਣ ਇੱਥੇ ਜ਼ੋਰ ਲੱਗਾ ਹੋਇਆ, ਕਹਿੰਦੇ ਘਰਾਂ ਵਿੱਚੋਂ ਫੋਟੋਆਂ ਹੀ ਲਾਉਣੀਆਂ ਨੇ ਪਹਿਲਾਂ। ਕਿਉਂ? ਤੁਹਾਨੂੰ ਹਿੰਦੂ ਕੌਮ ਦਾ ਹਿੱਸਾ ਬਣਾ ਕੇ ਜੋ ਪੇਸ਼ ਕਰਨਾ ਹੌਲੀ ਹੌਲੀ ਉਹਨਾਂ ਨੇ, ਇਸ ਵਾਸਤੇ ਹੀ ਵੀ ਨਾ ਕੋਈ ਫੋਟੋ ਰਹੇ ਨਾ ਪੱਗ ਵਾਲਾ ਦਿਸੇ ਕੋਈ, ਹੌਲੀ ਹੌਲੀ ਕਹਿਣਗੇ ਜੀ ਜਿਵੇਂ ਪਹਿਲੇ ਸਨ ਉਵੇਂ ਤੁਹਾਡੇ ਗੁਰੂ ਨੇ ਤੇ ਕੰਮ ਖਤਮ ਹੋ ਗਿਆ। ਨਹੀਂ, ਸਿੱਖ ਗੁਰੂ ਵਰਗਾ ਹੋਵੇ, ਇਹ ਨਹੀਂ ਵੀ ਇਕੱਲੀ ਗੁਰੂ ਦੀ ਫੋਟੋ, ਜੇ ਗੁਰੂ ਦੀ ਫੋਟੋ ਹੋਵੇਗੀ ਘੱਟੋ ਘੱਟ ਘੱਟੋ ਘੱਟ ਸਿੱਖ ਨੂੰ ਵੇਖ ਕੇ ਸਿਰ ਤੇ ਝੁਕੇਗਾ ਵੀ ਸੱਚੇ ਪਾਤਸ਼ਾਹ ਤੇਰੇ ਸਿਰ ਤੇ ਕਲਗੀਆਂ ਲੱਗੀਆਂ ਨੇ, ਮੇਰੇ ਸਿਰ ਤੇ ਪਰਨਾ ਵੀ ਕੋਈ ਨਹੀਂ, ਤੇਰੇ ਤੇ ਕਲਗੀ ਝੁਕਦੀ ਚੱਕਰ ਝੁਲਦੇ ਨੇ ਪਏ ਤੇ ਮੇਰੇ ਸਿਰ ਤੇ ਪਰਨਾ ਵੀ ਕੋਈ ਨਹੀਂ, ਕੁਝ ਨਾ ਕੁਝ ਤੇ ਪਤਾ ਲੱਗੇਗਾ ਹੀ। ਹਰ ਇੱਕ ਚੀਜ਼ ਵਿੱਚੋਂ ਸਿੱਖਿਆ ਮਿਲਦੀ। ਆ ਛੋਟੀ ਜਿਹੀ ਘਟਨਾ, ਭਾਵੇਂ ਟਾਈਮ ਨੇ ਇੱਕ ਮਿੰਟ ਵਿੱਚ ਮੈਂ ਕਹਿ ਦੇਗਾ, ਵਿਦੇਸ਼ ਵਿੱਚ ਇੱਕ ਸਿੱਖ ਹੈ ਤੇ ਉਹ ਹਜਾਮਤ ਆਪ ਹੀ ਉੱਥੇ ਟਾਈਮ ਨਹੀਂ ਮਿਲਦਾ ਵੀ ਜਾ ਕੇ ਵਾਲ ਮਨਾ ਲਓ ਤੁਸੀਂ, ਉਹ ਘਰ ਹੀ ਕਰਦਾ ਸੀ, ਉਹਨੇ ਸਮਾਨ ਰੱਖਿਆ ਸੀ ਸ਼ੀਸ਼ੇ ਦੇ ਅੱਗੇ ਤੇ ਜਿੱਥੇ ਸ਼ੀਸ਼ਾ ਲੱਗਾ ਉਹਦੇ ਉੱਤੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਲੱਗੀ, ਥੱਲੇ ਖਲੋ ਕੇ ਦਾੜੀ ਪਿਆ ਮੁੰਡਾ ਸੀ। ਤੇ ਸਾਧ ਸੰਗਤ ਜੀ, ਜਦੋਂ ਵਰਤਣੀ ਹੋਵੇ ਗੱਲ ਗੁਰੂ ਦੀ ਕਿਰਪਾ ਹੋਣੀ ਹੋਵੇ, ਥੱਲੇ ਬਹਿ ਕੇ ਇੱਕ ਦਿਨ ਦਾੜੀ ਕੱਟਦਾ ਪਿਆ ਸ਼ੀਸ਼ੇ ਵਿੱਚ ਤੇ ਉੱਤੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਲੱਗੀ ਹੈ, ਤੇ ਉਹਦਾ ਪੁੱਤਰ ਸੀ ਛੋਟਾ ਜਿਹਾ 5 ਸਾਲ ਦਾ, ਉਹਨੇ ਪਿੱਛੋਂ ਆ ਕੇ ਬਾਂਹ ਫੜ ਲਈ, ਕਹਿੰਦੇ ਡੈਡੀ ਆਹ ਫੋਟੋ ਕਿਹਦੀ ਜਿਹੜੀ ਉੱਤੇ ਲੱਗੀ ਹੋਈ ਹੈ? ਜਦੋਂ ਉੱਪਰ ਵੇਖਿਆ ਤੇ ਕਲਗੀਧਰ ਪਾਤਸ਼ਾਹ ਦੀ ਫੋਟੋ ਸੀ। ਕਹਿਣ ਲੱਗੇ ਬੇਟਾ ਹੈ ਤੇ ਆਪਣੇ ਗੁਰੂ ਦੀ ਫੋਟੋ ਹੈ। ਕਹਿੰਦੇ ਫਿਰ ਆਪਣਾ ਗੁਰੂ ਵੀ ਇਹੋ ਜਿਹਾ ਸਮਾਨ ਰੱਖਦਾ ਸੀ ਜਿਹੜਾ ਤੂੰ ਘਰ ਵਿੱਚ ਰੱਖ ਕੇ ਬੈਠਾ ਹੋਇਆ, ਇਹ ਕੀ ਕਰਨਾ? ਤੇਰਾ ਤੇ ਮੂੰਹ ਹੀ ਨਹੀਂ ਮਿਲਦਾ ਤੇਰੇ ਗੁਰੂ ਦੇ ਨਾਲ। ਚੋਟ ਵੱਜੀ, ਜਿਉਂਦਾ ਸੀ ਬੰਦਾ, ਇਹ ਨਹੀਂ ਵੀ ਇੱਕ ਕੰਨ ਵਿੱਚੋਂ ਕੱਢੀ ਦੂਜੇ ਵਿੱਚੋਂ ਪਾਈ ਤੇ ਇੱਕ ਦੂਜੇ ਵਿੱਚੋਂ ਕੱਢਦੀ। ਚੁੱਕ ਕੇ ਸਾਰਾ ਸਮਾਨ ਸਮੇਤ ਮੁੰਨਣ ਵਾਲਾ ਸ਼ੀਸ਼ੇ ਵਾਲਾ ਬਾਹਰ ਵਗਾਇਆ ਚੁੱਕ। ਕਹਿੰਦੇ ਉਹ ਬੱਚੇ ਨੇ ਸਮਝਾ ਦਿੱਤਾ ਮੈਨੂੰ, ਬੱਚਾ ਬੜੀ ਵੱਡੀ ਗੱਲ ਕਰ ਗਿਆ। ਅਸਲ ਵਿੱਚ ਬੱਚਾ ਨਹੀਂ ਸੀ, ਬੱਚੇ ਵਿੱਚ ਗੁਰੂ ਵਰਤਦਾ ਸੀ, ਗੁਰੂ ਨੇ ਸਮਝਾਉਣਾ ਸੀ ਉਹਨੂੰ, ਤਰੀਕਾ ਸੀ। ਇਸ ਤਰ੍ਹਾਂ ਸਿੱਖ ਗੁਰੂ ਵਰਗਾ ਹੋਵੇ ਅੰਦਰੋਂ ਵੀ ਤੇ ਬਾਹਰੋਂ, ਕਿਰਪਾ ਗੁਰੂ ਨੇ ਕਰਨੀ ਏ, ਆਪਣਾ ਜ਼ੋਰ ਨਹੀਂ ਆਪਣਾ ਯਤਨ ਹੈ, ਰਹਿਮਤ ਸਿਰ ਤੇ ਗੁਰੂ ਨੇ ਹੱਥ ਰੱਖਣਾ ਹੈ। ਇਸ ਕਰਕੇ ਕਹਿੰਦੇ ਨੇ ਸੋ ਗੁਰੂ ਸੋ ਸਿੱਖ ਹੈ ਭਾਈ, ਸੋ ਗੁਰੂ ਸੋ ਸਿੱਖ ਹੈ ਭਾਈ, ਹੈ ਭਾਈ ਦੋਵੇਂ ਇੱਕੋ ਜਿਹੇ ਹੋ ਜਾਂਦੇ ਹਨ।
ਜਿਸ ਜੋਤੀ ਜੋਤ ਮਿਲਾਏ,
ਜਿਵੇਂ ਜੋਤੀ ਵਿੱਚ ਜੋਤ ਮਿਲ ਜਾਂਦੀ ਏ, ਜੋਤ ਵਿੱਚ ਦੋ ਜਗ ਦੇ ਦੀਵਿਆਂ ਨੂੰ ਇਕੱਠਾ ਕਰ ਦਿਓ ਤੇ ਇੱਕੋ ਹੀ ਹੋ ਜਾਂਦਾ, ਇਸ ਤਰ੍ਹਾਂ ਗੁਰੂ ਤੇ ਸਿੱਖ ਇੱਕ ਸਰੂਪ ਬਣ ਗਏ ਹਨ, ਸ਼ਬਦ ਦਾ ਸਰੂਪ।
ਮਨ ਰੇ ਹਰ ਹਰ ਛੇਤੀ ਲਿਵ ਲਾਏ।
ਫਿਰ ਮਹਾਰਾਜ ਤੋਂ ਪੁੱਛਿਆ, ਮਹਾਰਾਜ ਇਹ ਕਿਵੇਂ ਬਣ ਸਕਦਾ ਕੰਮ ਜਿਹੜਾ ਤੁਸੀਂ ਕਹਿੰਦੇ ਹੋ, ਇਹ ਦਾਤ ਕਿਵੇਂ ਮਿਲ ਸਕਦੀ? ਕਹਿੰਦੇ ਹੇ ਮੇਰੇ ਮਨ, ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾ ਕੇ ਰੱਖਿਆ ਕਰ, ਸਦਾ ਅੰਮ੍ਰਿਤ ਵੇਲੇ ਉੱਠ ਕੇ ਦੋਵੇਂ ਟਾਈਮ ਨਿਤਨੇਮ ਕਰਿਆ ਕਰ ਤੇ ਦਿਨੇ ਕਿਰਤ ਕਰਦਿਆਂ ਨਾਮ ਜਪਿਆ ਕਰ।
ਮਨ ਹਰ ਜਪ ਮਿੱਠਾ ਲੱਗੇ ਭਾਈ,
ਹੇ ਭਾਈ ਜਦੋਂ ਤੂੰ ਹਰੀ ਦਾ ਨਾਮ ਜਪੇਗਾ ਹੌਲੀ ਹੌਲੀ ਮਿੱਠਾ ਲੱਗਣਾ ਸ਼ੁਰੂ ਕਰ ਦੇਗਾ, ਹੌਲੀ ਹੌਲੀ ਮਿਠਾਸ ਆਉਣੀ ਸ਼ੁਰੂ ਹੋ ਜਾਏਗੀ ਰਸਨਾ ਤੇ, ਨਾੜਾਂ ਦੇ ਵਿੱਚ ਸਾਰੇ ਸਰੀਰ ਦੇ ਰੋਮਾਂ ਦੇ ਅੰਦਰ।
ਗੁਰਮੁਖ ਪਾਏ ਹਰ ਥਾਏ,
ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਗੁਰਮੁਖ ਬਣ ਗਏ ਹਨ ਉਹਨਾਂ ਦੀ ਕੀਤੀ ਹੋਈ ਘਾਲਣਾ ਜਿਹੜੀ ਇਹ ਥਾਏ ਯਾਨੀ ਕਿ ਪ੍ਰਵਾਨ ਹੋ ਜਾਂਦੀ ਹੈ ਸਤਿਗੁਰੂ ਜੀ ਦੇ ਦਰ ਤੇ।
ਰਹਾਓ ਬਿਨ ਗੁਰ ਪ੍ਰੀਤ ਨਾ ਉਪਜੈ ਭਾਈ,
ਪਰ ਗੁਰੂ ਵਾਲਾ ਬਣਨ ਤੋਂ ਬਿਨਾਂ ਪ੍ਰੀਤ ਨਹੀਂ ਉਪਜਦੀ, ਪ੍ਰੇਮ ਨਹੀਂ ਪੈਦਾ ਹੁੰਦਾ।
ਮਨਮੁਖ ਦੂਜੈ ਭਾਏ,
ਜਿਹੜੇ ਮਨਮੁਖ ਨੇ ਜਿਨ੍ਹਾਂ ਦਾ ਜੀਵਨ ਮਨ ਦੇ ਆਖੇ ਲੱਗ ਕੇ ਤੁਰਨਾ ਹੁੰਦਾ ਹੈ ਉਹ ਦੁਬਧਾ ਵਿੱਚ ਡਬਲ ਮਾਈਂਡਡ ਹੋ ਕੇ ਦੁਆਇਤ ਵਿੱਚ ਰਹਿੰਦੇ ਨੇ, ਇਸ ਕਰਕੇ ਪ੍ਰੀਤ ਨਹੀਂ ਪੈਦਾ ਹੁੰਦੀ ਅੰਦਰ।
ਦੋਹ ਕੁੱਟ ਹੈ ਮਨਮੁਖ ਕਰਮ ਕਰ ਹੈ ਭਾਈ,
ਜਿਹੜੇ ਮਨਮੁਖ ਨੇ ਉਹ ਇਸ ਭਾਵੇਂ ਧਾਰਮਿਕ ਕਰਮ ਵੀ ਕਰਨ ਉਹ ਇਸ ਤਰ੍ਹਾਂ ਕਰਦੇ ਨੇ ਜਿਵੇਂ ਝੋਨੇ ਦਾ ਛਿਲਕਾ ਜਿਹੜਾ ਹੁੰਦਾ ਉਹਨੂੰ ਤੋਹ ਕਹਿੰਦੇ ਨੇ, ਤੋਹ ਤੋਹ ਕੁੱਟੈ ਤੋਹ ਕੁੱਟੈ। ਕਹਿਣ ਲੱਗੇ ਮਨ ਮੁੱਖ ਕਰਮ ਕਰ ਹੈ ਭਾਈ, ਇਸ ਤਰ੍ਹਾਂ ਹੁਣ ਉਹਦੇ ਵਿੱਚ ਚੌਲ ਤਾਂ ਹੈ ਨਹੀਂ, ਨਿਕਲਣਾ ਕੀ ਏ, ਕੱਲਾ ਛਿੜਕਾ ਹੀ ਏ, ਇਸ ਤਰ੍ਹਾਂ ਹੀ ਕਰਮ ਕਰੀ ਜਾਂਦੇ ਨੇ, ਗੁਰੂ ਤੋਂ ਬਿਨਾਂ ਨਾਮ ਨਹੀਂ ਜਪਦੇ।
ਪੱਲਾ ਕਿਛੂ ਨਾ ਪਾਏ,
ਪੱਲੇ ਕੀ ਪੈਣਾ ਸੀ, ਦਾਣਾ ਤੇ ਉਹਦੇ ਵਿੱਚ ਹੈ ਹੀ ਕੋਈ ਨਹੀਂ, ਇਸ ਤਰ੍ਹਾਂ ਵਿਅਰਥ ਹੀ ਕਰਮ ਕਰੀ ਜਾਂਦੇ ਹਨ ਸਾਰੇ।
ਗੁਰ ਮਿਲਿਆ ਨਾਮ ਮਨ ਰਵਿਆ ਭਾਈ,
ਕਹਿਣ ਲੱਗੇ ਪੂਰੇ ਸਤਿਗੁਰੂ ਨੂੰ ਮਿਲ ਕੇ ਨਾਮ ਮਨ ਦੇ ਵਿੱਚ ਰਵਿਆ, ਚੱਲਣ ਲੱਗ ਪੈਂਦਾ ਆਪਣੇ ਆਪਣੇ ਆਪ, ਰਵਾਂ ਹੋ ਜਾਂਦਾ ਹੈ ਮਨ ਦੇ ਵਿੱਚ, ਟਿਕ ਜਾਂਦਾ ਗੁਰੂ ਕਾ ਸ਼ਬਦ।
ਸੱਚੀ ਪ੍ਰੀਤ ਪਿਆਰ,
ਤੇ ਫਿਰ ਅੰਦਰ ਸੱਚਾ ਪਿਆਰ ਤੇ ਸੱਚੀ ਪ੍ਰੀਤ ਪੈਦਾ ਹੁੰਦੀ ਗੁਰੂ ਕੇ ਸਿੱਖਾਂ ਦੇ ਅੰਦਰ।
ਸਦਾ ਹਰ ਕੇ ਗੁਣ ਰਵੈ ਭਾਈ,
ਐਸਾ ਗੁਰਮੁਖ ਸਦਾ ਹਰੀ ਦੇ ਗੁਣ ਗੁਰੂ ਦੀ ਬਖਸ਼ਿਸ਼ ਭੋਗਦਾ ਹੈ, ਪ੍ਰਾਪਤ ਕਰ ਲੈਂਦਾ ਹੈ ਭਾਈ।
ਗੁਰ ਕਾ ਹੇਤ ਅਪਾਰ,
ਇਸ ਤਰ੍ਹਾਂ ਗੁਰੂ ਦੇ ਨਾਲ ਅਪਾਰ ਪ੍ਰੇਮ ਪੈਦਾ ਹੋ ਜਾਂਦਾ, ਬਹੁਤਾ ਪ੍ਰੇਮ ਹੋ ਪੈਦਾ ਹੋ ਜਾਂਦਾ ਗੁਰੂ ਕੇ ਸਿੱਖ ਦੇ ਅੰਦਰ।
ਆਇਆ ਸੋ ਪ੍ਰਵਾਨ ਹੈ ਭਾਈ,
ਮਹਾਰਾਜ ਕਹਿੰਦੇ ਇਸ ਸੰਸਾਰ ਵਿੱਚ ਆਇਆ ਹੋਇਆ ਉਹੀ ਪ੍ਰਵਾਨ ਹੈ, ਬਾਕੀ ਤਾਂ ਨੇਫਲ ਚਲੇ ਗਏ ਹਨ, ਕੌਣ ਪ੍ਰਵਾਨ ਹੈ ਅੱਗੇ ਦੱਸਦੇ ਹਨ।
ਜੇ ਗੁਰ ਸੇਵਾ ਚਿਤ ਲਾਏ,
ਜਿਹੜਾ ਪੂਰੇ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਚਿੱਤ ਲਾ ਕੇ ਰੱਖਦਾ, ਮਨ ਜੋੜ ਕੇ ਰੱਖਦਾ, ਉਹੀ ਆਇਆ ਹੋਇਆ ਪ੍ਰਵਾਨ ਸਮਝੋ।
ਨਾਨਕ ਨਾਮ ਹਰ ਪਾਈਆ ਭਾਈ,
ਮਹਾਰਾਜ ਕਹਿੰਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਦਾ ਨਾਮ ਕਿਵੇਂ ਪ੍ਰਾਪਤ ਕਰੀਦਾ ਹੈ, ਕਿਵੇਂ ਪ੍ਰਾਪਤੀ ਹੁੰਦੀ ਹੈ।
ਗੁਰ ਸ਼ਬਦੀ ਮੇਲਾਏ,
ਗੁਰੂ ਕੇ ਸ਼ਬਦ ਦੀ ਕਿਰਪਾ ਦੁਆਰਾ, ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ, ਸਤਿਗੁਰੂ ਜੀ ਦੀ ਰਹਿਮਤ ਦੇ ਦੁਆਰਾ ਸਾਧ ਸੰਗਤ ਜੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਤੇ ਹੁਣ ਲੜੀਵਾਰ ਇਸ ਸਥਾਨ ਤੇ ਜਿਹੜੀ ਕਥਾ ਚੱਲਦੀ ਉਹਦੇ ਕੁਝ ਅੰਕ ਜਿੰਨੇ ਮਿੰਟ ਆਪਣੇ ਕੋਲ ਬਚੇ ਹਨ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇੱਥੇ ਫੁਰਮਾਨ ਕਰਦੇ ਹਨ, ਇਹ ਤੀਜੇ ਪਾਤਸ਼ਾਹ ਦੇ ਹੀ ਬਚਨ ਹਨ।
ਸਤਨਾਮ ਸ੍ਰੀ ਵਾਹਿਗੁਰੂ ਜੀ, ਕਾਇਆ ਅੰਦਰ ਆਪੇ ਵਸੈ ਅਲੱਖ ਨਾ ਲਖਿਆ ਜਾਈ।
ਕਾਇਆ ਦਾ ਅਰਥ ਹੈ ਸਰੀਰ, ਪਰਮਾਤਮਾ ਕਿੱਥੇ ਵਸਦਾ ਹੈ, ਕਾਇਆ ਦੇ ਵਿੱਚ। ਬਾਣੀ ਨੂੰ ਧਿਆਨ ਨਾਲ ਅਰਥ ਸੁਣੋ, ਅੱਜ ਕੱਲ ਅਰਥਾਂ ਦੇ ਅਨਰਥ ਹੋ ਰਹੇ ਨੇ। ਕਹਿੰਦੇ ਰੱਬ ਨੂੰ ਕਿਤੇ ਵੀ ਨਾ ਮੰਨੋ, ਨਾ ਬਾਹਰ ਨਾ ਅੰਦਰ ਕਿਤੇ ਵੀ, ਫਿਰ ਕਹਿੰਦੇ ਪੰਜਾਬ ਦੀ ਤਰੱਕੀ ਹੋਵੇਗੀ। ਇਹਦਾ ਅਰਥ ਕੀ ਹੈ ਤੁਸੀਂ ਆਪਣੇ ਆਪ ਸੋਚ ਲਓ, ਬਹੁਤਾ ਕਹੀਏ ਤੇ ਫਿਰ ਕਹਿੰਦੇ ਨੇ ਕੰਟਰੋਲ ਅਸੀਂ ਕਰਦੇ ਨੇ। ਮੈਂ ਹੈਰਾਨ ਹੋ ਗਿਆ ਸੁਣ ਕੇ, ਉਹ ਏਡਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਘੋਰ ਨਿਰਾਦਰ ਵੀ ਪ੍ਰਕਾਸ਼ ਕਰਕੇ ਕਹਿਣਾ ਆਪਣੇ ਅੰਦਰ ਤੁਹਾਡੇ ਕੋਈ ਰੱਬ ਨਹੀਂ, ਤੇ ਫਿਰ ਹੈ ਕਿੱਥੇ? ਬਾਣੀ ਕੀ ਕਹਿ ਰਹੀ ਹੈ ਸੁਣ ਲਓ ਧਿਆਨ ਦੇ ਨਾਲ, ਫਿਰ ਉਚਾਰਨ ਕਰੋ ਜੀ।
ਕਾਇਆ ਅੰਦਰ ਆਪੇ ਵਸਾ,
ਆਪ ਹੀ ਵਸਦਾ ਵਾਹਿਗੁਰੂ ਸੱਚਾ ਪਾਤਸ਼ਾਹ ਸਰੀਰ ਦੇ ਅੰਦਰ, ਕਾਇਆ ਦੇ ਅੰਦਰ।
ਅਲੱਖ ਨਾ ਲਖਿਆ ਜਾਈ,
ਦਿਸਦਾ ਕਿਉਂ ਨਹੀਂ, ਟੈਸਟ ਵਿੱਚ ਕਿਉਂ ਨਹੀਂ ਆਉਂਦਾ ਕਿਸੇ ਦੇ ਵਿੱਚ? ਕਿਉਂਕਿ ਅਲੱਖ ਹੈ, ਇਹਨਾਂ ਅੱਖਾਂ ਦੇ ਨਾਲ ਲਿਖਿਆ ਨਹੀਂ ਜਾਂਦਾ, ਦਿਸਦਾ ਨਹੀਂ, ਉਹ ਅੱਖ ਹੋਰ ਹੈ, ਜੇ ਸਤਿਗੁਰੂ ਜੀ ਬਖਸ਼ ਦੇਣ ਉਹਦੇ ਨਾਲ ਨਜ਼ਰ ਆਉਂਦਾ।
ਮਨਮੁਖ ਮੁਗਧ ਬੁੱਝਿਆ ਨਾਹੀ,
ਮਨਮੁਖਾਂ ਨੂੰ ਨਹੀਂ ਦਿਸਦਾ, ਉਹਨਾਂ ਨੂੰ ਬੁੱਝੇ ਨਹੀਂ ਜਾਂਦਾ, ਕਿਉਂਕਿ ਅੰਨੇ ਹਨ ਉਸ ਨਾਮ ਦੀ ਅੱਖ ਤੋਂ ਬਿਨਾਂ।
ਬਾਹਰ ਭਾਲਣ ਜਾਈ,
ਉਹ ਬਾਹਰ ਭਾਲਦੇ ਫਿਰਦੇ ਨੇ, ਬਾਹਰ ਬਾਹਰੋਂ ਰੱਬ ਮਿਲ ਪਏਗਾ, ਬਾਹਰੋਂ ਸੁਖ ਮਿਲ ਜਾਏਗਾ, ਸਾਧਨ ਵੱਡੇ ਬਣਾ ਲਓ, ਸਾਰਾ ਕੁਝ ਕਰ ਲਓ ਠੀਕ ਠਾਕ। ਮਹਾਰਾਜ ਕਹਿੰਦੇ ਬਣਾ, ਸਾਧਨ ਜ਼ਰੂਰ ਬਣਾ, ਪਰ ਇਹਨਾਂ ਦੇ ਵਿੱਚੋਂ ਸੁਖ ਨਾ ਭਾਲੀ, ਸੁਖ ਤੇਰੇ ਅੰਦਰ ਹੈ।
ਸਤਿਗੁਰ ਸੇਵੇ ਸਦਾ ਸੁਖ ਪਾਏ,
ਸਤਿਗੁਰੂ ਦੀ ਸੇਵਾ ਦੇ ਵਿੱਚ ਸੁਖ ਹੈ, ਸਿਮਰਨ ਕਰਨ ਦੇ ਵਿੱਚ, ਨਾਮ ਜਪਣ ਦੇ ਨਾਲ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ, ਸਤਿਗੁਰੂ ਜੀ ਕਹਿੰਦੇ ਹਨ।
ਸਤਿਗੁਰ ਅਲੱਖ ਦਿੱਤਾ ਲਖਾਈ,
ਪੂਰੇ ਗੁਰੂ ਨੇ ਆਪਣੀ ਅੱਖ ਦੇ ਕੇ ਨਾ ਦਿਸਣ ਵਾਲਾ ਵਾਹਿਗੁਰੂ ਅੰਦਰੋਂ ਹੀ ਵਿਖਾ ਦਿੱਤਾ ਗੁਰੂ ਕੇ ਸਿੱਖ ਨੂੰ।
ਕਾਇਆ ਅੰਦਰ ਰਤਨ ਪਦਾ,
ਕਾਇਆਂ ਦੇ ਵਿੱਚ ਬੜੇ ਨਾਮ ਦੇ ਹੀਰੇ ਗੁਣਾਂ ਦੇ ਖਜ਼ਾਨੇ ਭਰੇ ਹੋਏ ਹਨ, ਗੁਰੂ ਅਮਰਦਾਸ ਜੀ ਕਹਿੰਦੇ ਹਨ।
ਭਗਤ ਭਰੇ ਭੰਡਾਰਾ,
ਭਗਤੀ ਦੇ ਬੜੇ ਭੰਡਾਰੇ ਖਜ਼ਾਨੇ ਭਰੇ ਹੋਏ ਹਨ ਸਰੀਰ ਦੇ ਅੰਦਰ।
ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ,
ਇਸ ਕਾਇਆ ਦੇ ਵਿੱਚ ਨੌ ਖੰਡ ਪ੍ਰਿਥਵੀ ਦੇ ਸਾਰੇ ਤੱਤ ਹਨ, ਛੋਟੇ ਛੋਟੇ, ਸਾਰਾ ਸਰੀਰ ਬ੍ਰਹਿਮੰਡ ਵਰਗਾ ਹੀ ਹੈ।
ਹਾਟ ਪੱਟਣ ਬਾਜ਼ਾਰਾ,
ਇੱਥੇ ਸਾਰੇ ਬਾਜ਼ਾਰ ਜੋ ਕੁਝ ਬਾਹਰ ਹੈ, ਹੱਟ ਪੱਟਣ ਬਾਜ਼ਾਰਾ, ਹੱਟੀਆਂ ਤੇ ਬਾਜ਼ਾਰ ਆਦਿਕ ਸਾਰਾ ਕੁਝ ਸਰੀਰ ਦੇ ਕਾਇਆ ਦੇ ਅੰਦਰ ਹੈ, ਮਹਾਰਾਜ ਕਹਿੰਦੇ ਹਨ।
ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਆ,
ਇਹ ਭਾਈ ਗੁਰੂ ਕੇ ਪਿਆਰਿਓ, ਇਸੇ ਕਾਇਆ ਦੇ ਅੰਦਰ ਹੀ ਨਾਮ ਨੌ ਨਿਧ ਖਜ਼ਾਨਾ ਪਾਈਦਾ ਹੈ, ਪ੍ਰਾਪਤ ਕਰ ਲਈਦਾ ਗੁਰੂ ਦੀ ਕਿਰਪਾ ਨਾਲ।
ਗੁਰ ਕਾ ਸ਼ਬਦ ਵਿਚਾਰਾ,
ਜੇ ਗੁਰੂ ਕੇ ਸ਼ਬਦ ਦੀ ਵਿਚਾਰ ਕਰੀਏ, ਗੁਰੂ ਕੇ ਬਾਣੀ ਦੀ ਵਿਚਾਰ ਦੁਆਰਾ, ਨਾਮ ਸਿਮਰਨ ਅਭਿਆਸ ਦੁਆਰਾ,
ਕਾਇਆ ਅੰਦਰ ਤੋਲ ਤੁਲਾਵੈ,
ਇਸ ਕਾਇਆ ਦੇ ਵਿੱਚ ਹੀ ਆਪ ਹੀ ਤੋਲਦਾ ਹੈ, ਆਪ ਬੈਠਾ ਹੋਇਆ ਸਰੀਰ ਦੇ ਵਿੱਚ ਸੱਚਾ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ।
ਆਪੇ ਤੋਲਣ ਹਾਰਾ,
ਆਪ ਹੀ ਜੀਵ ਦੇ ਕੀਤੇ ਹੋਏ ਕਰਮਾਂ ਨੂੰ ਵੇਖ ਕੇ ਤੋਲਦਾ ਵੀ ਇਹ ਮਨੁੱਖ ਕੀ ਕਰ ਰਿਹਾ ਹੈ।
ਇਹੋ ਮਨ ਰਤਨ ਜਵਾਹਰ ਮਾਨਕ,
ਇਹ ਮਨ ਦੇ ਵਿੱਚ ਰਤਨ ਹੀਰੇ ਨਾਮ ਦੇ ਖਜ਼ਾਨੇ ਰਤਨ ਲੁਕੇ ਪਏ ਹਨ, ਗੁਰੂ ਸਾਹਿਬ ਫਰਮਾਉਂਦੇ ਹਨ।
ਜਿਸ ਕਾ ਮੋਲ ਅਫਾਰਾ,
ਜਿਨ੍ਹਾਂ ਗੁਣਾਂ ਦਾ ਮੁੱਲ ਬਹੁਤ ਵੱਡਾ ਹੈ, ਉਹ ਖਜ਼ਾਨੇ ਬੜੇ ਬੇਅੰਤ ਤੇ ਨਾਮ ਦੇ ਭਰੇ ਹੋਏ ਖਜ਼ਾਨੇ ਮਨ ਦੇ ਅੰਦਰ, ਅਫਾਰਾ ਬਹੁਤਾ ਮੁੱਲ ਹੈ ਜਿਨ੍ਹਾਂ ਦਾ।
ਮੋਲ ਕਿਤ ਹੀ ਨਾਮ ਪਾਈਆ ਨਾਹੀ,
ਇਹ ਨਾਮ ਦੀ ਦਾਤ ਹੋਰ ਕਿਸੇ ਮੁੱਲ ਦੇ ਨਾਲ, ਸੋਨੇ ਦੇ ਨਾਲ, ਪੈਸੇ ਦੇ ਨਾਲ, ਕਿਸੇ ਤਰੀਕੇ ਦੇ ਨਾਲ ਪ੍ਰਾਪਤ ਨਹੀਂ ਹੁੰਦੀ ਨਾਮ ਦੀ ਦਾਤ।
ਨਾਮ ਪਾਈਆ ਗੁਰ ਵਿਚਾਰਾ,
ਫਿਰ ਨਾਮ ਦੀ ਦਾਤ ਕਿਵੇਂ ਮਿਲਦੀ ਏ? ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਵਿਚਾਰਾ, ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਕੀਤਿਆਂ, ਨਿਤਨੇਮ ਕੀਤਿਆਂ, ਸੇਵਾ ਸਿਮਰਨ ਕੀਤਿਆਂ, ਧਰਮ ਦੀ ਕਿਰਤ ਕੀਤਿਆਂ ਦਾਤ ਮਿਲਦੀ ਏ? ਆਓ ਸਤ ਸੰਗਤ ਜੀ, ਇੱਥੇ ਸਮਾਪਤੀ ਹੈ, ਇੱਕ ਦੋ ਮਿੰਟਾਂ ਵਾਸਤੇ ਗੁਰੂ ਸ਼ਬਦ ਨਾਲ ਜੁੜੀਏ, ਫਿਰ ਸਮਾਪਤੀ ਕਰੀਏ, ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸੋ ਸਤ ਸੰਗਤ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਗਰੀਬ ਨਿਵਾਸ ਜੀ ਦਾ ਸ਼ੁਕਰਾਨਾ। ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ, ਉਹਨਾਂ ਦਾ ਧੰਨਵਾਦ। ਸਾਰਿਆਂ ਦਾ ਸਤਿਗੁਰੂ ਜੀ ਦਾ ਸ਼ੁਕਰਾਨਾ ਹੈ ਜੀ। ਆਓ ਅਖੀਰ ਵਿੱਚ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਇਹੋ ਮਨ ਰਤਨ ਜਵਾਹਰ ਮਾਨਕ ਤਿਸ ਕਾ ਮੋਲ ਅਫਾਰਾ, ਮੋਲ ਕਿਤਹੀ ਨਾਮ ਪਾਈਐ ਨਾਹੀ, ਨਾਮ ਪਾਈਐ ਗੁਰ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।